शरणागति कर प्रसाद गुरुदेव, दंडौत बंदन अनिक बार, सर्व कला समरथ डोलन ते राखो प्रभु नानक दे कर हाथ। परम सम्मान योग जुगो जुग अटल साहिब श्री गुरु ग्रंथ साहिब सचे पातशाह हजूर दी पावन हजूरी अंदर गदरी बाबियां दे इतिहासक अस्थान ते आप जी वैसाखी पुरब नू समर्पित खालसा जी दा सिरजना दिवस उस दे संबंध विच जो आप संगत दे सहयोग नाल प्रबंधक वीरा ने गुरमत समागमना दी लड़ी आरंभ कीती है, उस लड़ी दे अधीन संध्या दे कीर्तन आप जी ने सरवण कीते, भाई साहब भाई हरजिंदर सिंह जी श्रीनगर वाले अमृत बाणी दा कीर्तन सरवण करा के गए। उन्होंने अज दे कीर्तन दा जो प्रकरण बाणी विचो रखिया ओ गुरसिख सी। आओ साध संगत आपां अज विचार लड़ी प्रारंभ करदे हां। आप संगत जो गुरुद्वारा साहिब विखे बैठ के सरवण कर रहे हो जां सतगुरु जी दे इस अस्थान तो देश प्रदेश दूर दुराडे घरां च बैठे सरवण कर रहे हो, साध संगत जी आप जी असीस बख्शियो। और बेनती है इन्हां दिनां विच उंज तां सारी जिंदगी ही चाहीदा है आपां औगुणां नूं अखों परोखे करके सिर्फ 15 दिन इह कढ लईए, उसारू सोच लै के सुहिरदता लै के अपने हिरदे नूं गुरु जी दे समर्पित करके सिर्फ गुण ग्रहण करने ने ते 12-15 दिन तो बहुत होंदे ने। गुरमुखो एक खिन विच मालक बंदे दी जिंदगी पलट देंदा है। आओ जी गुरु बख्शी फतेह स्वीकार करो, ادب سہت اچارن کرو جی، واہ گرو جی کا خالصہ واہ گرو جی کی فتح۔ کل آپ جی دے سنمکھ داس نے ایک بینتی کیتی سی، بھائی صاحب بھائی نند لال جی دی رچنا وچ جتھے اسی رہت نامہ غزلاں گنج نامہ آدک پرشین وچ پڑھ دیکھاں، اتھے انہاں نے پنجابی وچ تنخواہ نامہ اور رہت نامہ بھی لکھیا ہے۔ خالصہ کون ہے؟ اس سبند وچ انہاں نے بہت ہی بھاو بھرپور جانکاری سانو دتی ہے، پر میرے من سی کہ خالصے دی گل کرن تو پہلا اسی آد گرو جی دے جڑے بچن نے دھن گرو نانک صاحب جی دے گل اتھوں شروع کریے، کیونکہ اس دا کارن ہے۔ اج وی اور پہلا وی جنہاں لوکاں نے گرمت نو نہیں سمجھیا، ان مت والیاں نے ایرکھا دے ادھین تے اپنیاں نے کئی تھاواں تے بے سمجھی تے ٹپلے کھا کے گرو نانک صاحب تے گرو گوبند صاحب جی گرو گوبند سنگھ جی دی وکھ وکھ ویاکھیا کیتی ہے۔ گرو نانک صاحب انہاں تو وکھری گل، جس دن گرو ہرگوبند صاحب جی نے دو کرپانہ دھارن کیتیاں اس وقت بہت سارے لوکاں نے شنکے پیدا کیتے۔ اس وقت دے مہان ودوان گرمت دے ویاکھیاکار بھائی صاحب بھائی گرداس صاحب جی نے انہاں شنکیاں دا با دلیل اپنی بانی دے وچ اتر دیتا۔ اس تو بعد جدو گرو گوبند سنگھ مہاراج جی نے خالصے دی سرجنا کیتی، ظلم دا مقابلہ شستر نال کیتا، اپنے گھر دے مسند وی ترک کرن لگ پئے، ان مت والیاں نے تاں کرنا ہی کرنا سی۔ ایتھوں تک کچھ ودواناں نے یہ بھی کیا کہ گرو نانک صاحب جی دے ویلے جڑی روحانیت دی ندی وگی سی، دریا چلدا سی، گرو ہرگوبند صاحب ویلے او مارو تھل وچا کے سک گیا۔ ایتھوں تک دھن گرو گوبند سنگھ جی نوں جس نوں بھارت وچ بہت تھان دتی جاندی ہے مہاتما گاندھی، اس نے ایک شبد کیا سی ٹھیک ہے پر وہ بھلڑ دیش بھگت سن۔ میں آپ نو ایک بینتی کرانگا سی، شروعات کرانگے دھن گرو نانک صاحب جی تو۔ خالصہ کیول لڑائی پڑھائی دا نام نہیں، سب تو پہلا دھن گرو نانک صاحب جی اس جوت سبندی اندرو شنکے بالکل نہیں ہونے چاہیے، وہ ایک ہی جوت ہے۔ گرو گوبند سنگھ مہاراج جی دا ایک بچن ہے، حضور جی نے فرمایا سری نانک انگد کر جانا، امرداس انگد پہچانا، امرداس رامداس کہایو، سادن لکھا موڑ نہیں پایو۔ ارتھ میں تھوڑے جہ کر دینا کیونکہ کئی بری شبداولی سدھارنی ہندی ہے، پر جڑا بندہ گرمت نو گربانی نو نہیں پڑھتا اس سدھارن شبدالی دے کئی بری ارتھ نہیں سمجھ سکتا۔ حضور نے فرمایا شری نانک انگد کر جانا، پاونا والے گرسکھاں نے دھن گرو نانک صاحب جی نو گرو انگد وچ جانیا ہے، ادا مطلب گرو نانک صاحب جی دی جوت گرو انگد صاحب وچ ٹک گئی، تے جس وقت گرو انگد دیو سچے پاتشاہ گریائی تے براجمن ہوئے تے گرسکھاں نے گرو نانک صاحب انو گرو انگد دے روپ وچ جانیا۔ ایتھے ایک ہور عرض ہے، گرو نانک صاحب جی نے گریائی دتی دھن گرو انگد صاحب مہاراج جی نو، پہلا نام اسی بھائی لہنا جی پڑھنے کا۔ ایک گل گرمخو یاد رکھیو، میں ایک شبد ਭਾਰਤ ਵਿੱਚ ਵੀ ਕਿਹਾ ਸੀ, ਇੱਥੇ ਵੀ ਅਰਜ਼ ਸੰਖੇਪ ਜੀ ਕਰਾਂਗਾ। ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਨਾ ਸਮਝ ਕਰਕੇ ਲੋਕ ਇਮੋਸ਼ਨਲ ਹੋ ਕੇ ਧੜੇ ਵਿੱਚ ਬੱਝੇ ਹੋਏ ਉਹਦੇ ਅਰਥ ਹੋਰ ਕਰਨ ਲੱਗ ਪੈਂਦੇ ਆ। ਗੁਰੂ ਨਾਨਕ ਸਾਹਿਬ ਬ੍ਰਹਮ ਗਿਆਨੀ ਹੋਣਾ, ਭਗਤ ਹੋਣਾ, ਗੁਰਮੁਖ ਹੋਣਾ ਅਨਮਤਾਂ ਵਿੱਚ ਵੀ ਹੈ, ਪਰ ਗੁਰੂ ਪਦ ਐਸਾ ਹੈ, ਭਗਤ ਬਾਣੀ ਉਚਾਰਦੇ ਨੇ, ਸੰਤ ਬਾਣੀ ਉਚਾਰ ਸਕਦਾ, ਪਰ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਜੀ ਉਹ ਪਰਮ ਪਦ ਗੁਰਤਾ ਤੇ ਨੇ ਜਿਹੜੀ ਆਪਣੀ ਜੋਤ ਦੂਜੇ ਸਰੀਰ ਦੇ ਵਿੱਚ ਟਿਕਾ ਸਕਦੇ ਆ। ਫਿਰ ਅਰਜ਼ ਹੈ, ਗੁਰੂ ਜੋਤ ਆਪਣੇ ਤਨ ਤੋਂ ਆਪਣਾ ਚੋਲਾ ਸਮੇਟਣ ਤੋਂ ਬਾਅਦ ਦੂਸਰੇ ਦੇ ਵਿੱਚ ਸਮਾ ਜਾਣੀ। ਇਸੇ ਕਰਕੇ ਭਾਈ ਗੁਰਦਾਸ ਸਾਹਿਬ ਨੇ ਉਹ ਖਾਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ, ਸਤਿਗੁਰਾਂ ਦੇ ਰਬਾਬੀ ਸਾਹਿਬ ਜਿਹੜੇ ਨੇ ਸੱਤਾ ਬਲਵਾਨ ਜੀ ਨੇ ਕਿਹਾ ਜੋਤ ਸਮਾਣੀ ਜੋਤ ਮਾਹੇ, ਇਹਦਾ ਮਤਲਬ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ ਦੇ ਵਿੱਚ ਸਮਾ ਗਈ। ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮੇਕਿਓਨ, ਮੇਕਿਓਨ ਦਰ ਤੇ ਚੁਣ ਲੈਣਾ, ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ ਅੰਦਰ ਸਮਾ ਗਈ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਮਿਕ ਲਿਆ, ਚੁਣ ਲਿਆ। ਉਮਰ ਕਰਕੇ ਦੋਨਾਂ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਜੀ ਔਰ ਗੁਰੂ ਅੰਗਦ ਸਾਹਿਬ ਉਮਰ ਕਰਕੇ 35 ਸਾਲ ਦਾ ਫਰਕ ਹੈ, ਪਰ ਰੁਖਾਨੀਅਤ ਦੇ ਤੌਰ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣੇ ਬਰਾਬਰ ਕਰ ਲਿਆ ਹੈ। ਫਿਰ ਅਰਸ਼ਨ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮੇਕਿਓਨ, ਸਿੱਖਾਂ ਪੁੱਤਰਾਂ ਕੋ ਕਹਿ ਸਭ ਉਮਤ ਵੇਖੋ ਜੇ ਕਿਉਂ, ਹਜ਼ੂਰ ਨੇ ਸਿੱਖ ਵੀ ਵੇਖ ਲਏ, ਆਪਣੇ ਹੋਰ ਜਿਹੜੀ ਉਮਤ ਸੀ ਸੇਵਾ ਕਰਨ ਵਾਲੇ ਉਹਨਾਂ ਨੂੰ ਵੀ ਦੇਖਿਆ। ਇੱਥੇ ਰਬਾਬੀ ਸਾਹਿਬ ਕਹਿੰਦੇ ਆਪਣੇ ਪੁੱਤਰਾਂ ਨੂੰ ਵੀ ਦੇਖ ਲਿਆ, ਸਿੱਖਾਂ ਪੁੱਤਰਾਂ ਕੋ ਕਹਿ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਧੋਸ਼ ਤਾਂ ਲਹਿਣਾ ਟੇਕਿਓ। ਥੋੜੀ ਜੀ ਮੇਰੀ ਬੇਨਤੀ, ਆਪ ਜੀ ਧਿਆਨ ਨਾਲ ਸੁਣਿਓ, ਕਿਉਂਕਿ ਮੈਂ ਅਕਸਰ ਆਪ ਨੂੰ ਬੇਨਤੀ ਕਰਨਾ, ਗੁਰਮੁਖੋ ਗੁਰਦੁਆਰੇ ਆਪਾਂ ਸ਼ਬਦ ਸਿੱਖਣ ਆਉਂਦੇ ਹਾਂ, ਮੈਂ ਵੀ, ਜੇ ਆਪਾਂ ਖੁਦ ਪਾਠ ਗੁਰੂ ਗ੍ਰੰਥ ਸਾਹਿਬ ਦਾ ਕਰਾਂਗੇ ਨਾ, ਚੇਤੇ ਰੱਖਿਓ ਪ੍ਰਮਾਣਾ ਭਰਪੂਰ ਕਥਾ ਤਾਂ ਹੀ ਸਮਝ ਪਏਗੀ ਜੇ ਆਪ ਪਾਠ ਕਰਾਂਗੇ ਤਾਂ, ਕਿਉਂਕਿ ਜੇ ਆਪਾਂ ਪਾਠ ਨਹੀਂ ਕਰਾਂਗੇ ਅਸੀਂ ਸਮਝਦੇ ਹਾਂ ਵੀ ਅਸੀਂ ਇਹ ਕੰਮ ਭਾਈਆਂ ਦਾ, ਰਾਗੀਆਂ ਦਾ, ਬਾਬਿਆਂ ਦਾ। ਨਹੀਂ ਗੁਰਮੁਖੋ, ਗੁਰਬਾਣੀ ਕੇਵਲ ਇੱਕ ਪ੍ਰੋਫੈਸ਼ਨ ਨਾਲ ਜੁੜੇ ਹੋਏ ਲੋਕਾਂ ਦਾ ਨਹੀਂ, ਗੁਰਬਾਣੀ ਤਾਂ ਸਮੁੱਚੀ ਮਾਨਵਤਾ ਦੀ ਉਧਾਰ ਕਰਤਾ ਹੈ। ਇਹ ਸਿਰਫ ਦਿਮਾਗੀ ਨੌਲੇਜ ਨਹੀਂ, ਇਹ ਤਾਂ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ, ਉਸ ਦਾ ਉਧਾਰ ਕਰਦੀ ਹੈ ਗੁਰੂ ਸਤਿਗੁਰਾਂ ਦੀ ਬਾਣੀ। ਮੈਂ ਫਿਰ ਅਰਜ਼ ਕਰਾਂਗਾ, ਸਿੱਖਾਂ ਪੁੱਤਰਾਂ ਘੋਕ ਹੈ, ਪੁੱਤਰਾਂ ਨੂੰ, ਸਿੱਖਾਂ ਨੂੰ, ਸੇਵਾਦਾਰਾਂ ਨੂੰ। ਹੁਣ ਇੱਥੇ ਇੱਕ ਹੋਰ ਅਰਜ਼ ਹੈ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਿਆਈ ਦਿੱਤੀ ਨਾ ਜੀ, ਅਸੀਂ ਕਹਿੰਦੇ ਹਾਂ ਜੋਤ ਦੂਜੀ ਜੋਤ ਵਿੱਚ ਕਿਵੇਂ ਚਲੀ ਗਈ, ਫਿਰ ਇੱਕ ਸਵਾਲ ਉੱਠਦਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਜੋਤ ਦੇ ਦਿੱਤੀ, ਕਿਉਂਕਿ ਉਸੇ ਵਕਤ ਤਾਂ ਚਲਾਣਾ ਨਹੀਂ ਕੀਤਾ, ਮਹਾਰਾਜ ਨੇ ਚੋਲਾ ਨਹੀਂ ਸਮੇਟਿਆ, ਤੇ ਕਈ ਅੱਜ ਕੱਲ ਦੇ ਸਾਡੇ ਸੱਜਣ ਕਹਿਣ ਵੀ ਲੱਗ ਪਏ ਕਿ ਗੁਰੂ ਨਾਨਕ ਸਾਹਿਬ ਨੂੰ ਫਿਰ ਸਿੱਖਾਂ ਨੇ ਮੱਥਾ ਨਹੀਂ ਟੇਕਿਆ। ਨਹੀਂ ਗੁਰਸਿੱਖੋ, ਐਸੇ ਬੋਲ ਨਾ ਬੋਲੋ, ਇੱਕ ਦੀਵਾ ਬਲ ਰਿਹਾ ਹੈ, ਉਸ ਬਲਦੇ ਹੋਏ ਦੀਵੇ ਨੇ ਇੱਕ ਦੀਵਾ ਹੋਰ ਬਾਲ ਦਿੱਤਾ। ਇਹ ਨਹੀਂ ਕਿ ਪ੍ਰੈਜੀਡੈਂਟ ਦੀ ਕੁਰਸੀ ਹੈ ਕਿ ਅੱਜ ਲੈ ਗਿਆ ਕੱਲ ਨੂੰ ਉਹਦੇ ਸਾਈਨ ਨਹੀਂ ਚੱਲਣੇ। ਅਸੀਂ ਗੁਰੂ ਸਾਹਿਬ ਦੀ ਗੁਰਿਆਈ ਦੀ ਵਿਆਖਿਆ ਇਹ ਜੇ ਦੁਨਿਆਵੀ ਬਾਦਸ਼ਾਹ ਦੀ ਪਦਵੀ ਨਾਲ ਨਾ ਕਰੀਏ। ਇੱਥੇ ਇੱਕ ਦੀਵਾ ਬਲ ਰਿਹਾ ਹੈ, ਉਸ ਦੀਵੇ ਨੇ, ਉਸ ਦੀਪਕ ਨੇ ਹੋਰ ਦੀਵਾ ਬਾਲ ਦਿੱਤਾ, ਪਰ ਇਹ ਮਤ ਕਹੋ ਕਿ ਉਸ ਦੀਵੇ ਦੀ ਰੋਸ਼ਨੀ ਘੱਟ ਗਈ। ਗੁਰੂ ਨਾਨਕ ਸਾਹਿਬ ਨੇ ਜਦੋਂ ਅੰਦਰ ਜੋਤ ਬਾਲ ਦਿੱਤੀ, ਆਪਣੇ ਵਿੱਚੋਂ ਜੋਤ ਪ੍ਰਗਟ ਕਰ ਦਿੱਤੀ, ਜਿੰਨੀ ਦੇਰ ਤੱਕ ਗੁਰੂ ਨਾਨਕ ਸਾਹਿਬ ਉਸ ਤੋਂ ਬਾਅਦ ਰਹੇ, ਸੱਚ ਇਹ ਵੇ ਕਿ ਉਸ ਜੋਤ ਦੀ ਕਿਰਪਾ ਉਸ ਵਕਤ ਵੀ ਗੁਰੂ ਨਾਨਕ ਸਾਹਿਬ ਵਿੱਚ ਗਏ। ਇਸ ਨੂੰ ਇੱਕ ਹੋਰ ਬੇਨਤੀ ਸੁਣਿਓ, ਜੇ ਅਸੀਂ ਕਹੀਏ ਜੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਫਿਰ ਦੇਖੋ 5 ਗੁਰੂ ਸਾਹਿਬਾਨ ਨੇ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ, ਜਦੋਂ ਬਾਣੀ ਉਚਾਰਨ ਕਰਦੇ ਆ ਉਹ ਸਤਿਗੁਰੂ ਜੀ ਨਾਨਕ ਪਦ ਦੀ ਵਰਤੋਂ ਕਰ ਰਹੇ ਆ। ਗੁਰੂ ਅੰਗਦ ਸਾਹਿਬ ਜੀ ਨੇ ਕਿਤੇ ਆਪਣਾ ਨਾਮ ਨਹੀਂ 63 ਸ਼ਲੋਕਾਂ ਵਿੱਚ ਲਿਆ, ਗੁਰੂ ਅਮਰਦਾਸ ਜੀ ਦੀ 17 ਰਾਗਾਂ ਚ ਬਾਣੀ ਕਿਤੇ ਇੱਕ ਲਫ਼ਜ਼ ਨਿੱਜੀ ਨਾਮ ਨਹੀਂ ਲਿਆ। ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ ਕਹਿ ਨਾਨਕ ਜਨ ਨਾਨਕ ਦਾਸ ਨਾਨਕ ਹੁੰਦਾ। ਗੁਰੂ ਰਾਮਦਾਸ ਜੀ ਦੀ ਬਾਣੀ 30 ਰਾਗਾਂ ਚ ਹੈ, ਗੁਰੂ ਅਰਜਨ ਦੇਵ ਦੀ ਬਾਣੀ 30 ਰਾਗਾਂ ਚ ਹੈ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਬਾਣੀ 15 ਰਾਗਾਂ ਵਿੱਚ। ਕਿਸੇ ਵੀ ਗੁਰੂ ਸਾਹਿਬਾਨ ਨੇ ਆਪਣਾ ਨਿੱਜੀ ਨਾਮ ਲਿਆ ਹੈ, ਨਾਨਕ ਪਦ ਵਰਤ ਰਿਹਾ। ਇਹਦਾ ਮਤਲਬ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਪਹਿਲਾ ਜਾਮਾ ਭਾਵੇਂ ਆਪਣੇ ਆਪ ਨੂੰ ਸੰਕੋਚ ਵੀ ਲਿਆ, ਪਰ ਉਹ ਸ਼ਕਤੀ, ਉਹ ਜੋਤ, ਜਿਹੜੀ ਤਾਕਤ ਗੁਰੂ ਨਾਨਕ ਸਾਹਿਬ ਅੰਦਰ ਸੀ, ਉਹ ਬਾਕੀ ਗੁਰੂ ਸਾਹਿਬਾਨਾਂ ਚ ਵਰਤਦੀ ਰਹੀ। ਇਸੇ ਕਰਕੇ ਉਹ ਮਹੱਲਾ ਦੂਜਾ, ਤੀਜਾ, ਚੌਥਾ, ਪੰਜਵਾਂ ਤੇ ਨੌਵਾਂ ਹੈ, ਪਰ ਉੱਥੇ ਗੁਰੂ ਅੰਗਦ ਦੇਵ ਨਹੀਂ, ਉੱਥੇ ਗੁਰੂ ਅਮਰਦਾਸ ਨਹੀਂ। ਇਹਦਾ ਮਤਲਬ ਕਿ ਆਦਿ ਗੁਰੂ ਸਾਹਿਬ ਉਹ ਭਾਵੇਂ ਚੋਲਾ ਸੰਕੋਚ ਵੀ ਗਏ, ਪਰ ਸੱਚ ਇਹ ਕਿ ਬਾਕੀ ਗੁਰੂ ਸਾਹਿਬਾਨ ਉਸੇ ਅਦਬ ਨਾਲ ਦੇਖਦੇ ਰਹੇ। ਫਿਰ ਮੈਂ ਅਰਜ਼ ਕਰਾਂਗਾ, ਜਿਸ ਵਕਤ ਗੁਰਿਆਈ ਦਿੱਤੀ, ਸਾਡਾ ਇਤਿਹਾਸ ਕਹਿੰਦਾ ਪੁੱਤਰ ਕੋਲ ਆਏ, ਉਂਝ ਇਹ ਸਾਡਾ ਸੁਭਾਅ ਬਣ ਚੁੱਕਾ ਹੈ। ਇੱਕ ਬੰਦਾ ਗਲਤੀ ਕਰਦਾ, ਉਹਨੂੰ ਸਮਰਨ ਤੱਕ ਆਪਾਂ ਬਖਸ਼ਦੇ ਨਹੀਂ, ਇਹ ਸੱਚ ਹੈ, ਉਹ ਤਰਲੇ ਵੀ ਲੈਂਦਾ ਰਹੇ। ਪਰ ਗੁਰੂ ਸਾਹਿਬ ਐਸੇ ਨਹੀਂ, ਸਤਿਗੁਰੂ ਸਾਡੀ ਤਰ੍ਹਾਂ ਹੱਠੀ ਥੋੜਾ ਨੇ। ਸਾਡੇ ਨਾ ਬਖਸ਼ਣ ਦਾ ਕਾਰਨ ਇੱਕ ਧੜਾ ਹੁੰਦਾ ਹੈ, ਸਾਡੇ ਨਾ ਬਖਸ਼ਣ ਦਾ ਕਾਰਨ ਅੰਦਰ ਦੀ ਈਰਖਾ ਹੁੰਦੀ ਹੈ, ਸਾਡੇ ਨਾ ਬਖਸ਼ਣ ਦਾ ਕਾਰਨ ਉਸ ਬੰਦੇ ਦੇ ਜੀਵਨ ਵਿੱਚ ਜੋ ਕੁਝ ਮਿਲਿਆ ਉਹ ਨਫ਼ਰਤ ਹੁੰਦੀ ਹੈ, ਗੁਰੂ 'ਚ ਨਫ਼ਰਤ ਨਹੀਂ। ਮੈਂ ਅਰਜ਼ ਕਰਾਂ, ਜਿਸ ਵਕਤ ਗੁਰੂ ਨਾਨਕ ਸਾਹਿਬ ਗੁਰਿਆਈ ਦੇ ਦਿੱਤੀ ਕਰਤਾਰਪੁਰ ਸਾਹਿਬ, ਇਤਿਹਾਸ ਕਹਿੰਦਾ ਪੁੱਤਰ ਦੋਨੋਂ ਕੋਲ ਆਏ, ਬਾਬਾ ਲਖਮੀ ਦਾਸ ਜੀ ਆਏ, ਬਾਬਾ ਸ੍ਰੀ ਚੰਦ ਜੀ ਆਏ। ਕਿਉਂਕਿ ਬੜਾ ਵੱਡਾ ਇਤਿਹਾਸਕ ਹੈ, ਜਿਹੜੇ ਸੱਜਣ ਪੜ੍ਹਨ ਦਾ ਸ਼ੌਕ ਰੱਖਦੇ ਨੇ, ਇੱਕ ਸਰਦਾਰ, ਇੱਕ ਭਾਈ ਰਣਧੀਰ ਸਿੰਘ ਜੀ ਕੋਈ ਨੇ ਨਾਰੰਗਵਾਲ, ਇੱਕ ਭਾਈ ਰਣਧੀਰ ਸਿੰਘ ਜੀ ਰਿਸਰਚ ਇਤਿਹਾਸ ਦੀ ਖੋਜ ਕਰਨ ਵਾਲੇ ਆਏ ਨੇ, ਸਕੋਲਰ ਸਨ। ਉਹਨਾਂ ਨੇ ਇੱਕ ਕਿਤਾਬ ਲਿਖੀ ਉਦਾਸੀ ਸਿੱਖਾਂ ਦੀ ਵਿਥਿਆ। ਜਦੋਂ ਮੈਂ ਕਿਤਾਬ ਪੜ੍ਹੀ ਮੈਂ ਹੈਰਾਨ ਹੋ ਗਿਆ, ਇਸ ਸੰਪਰਦਾ ਦੀ ਕਿੱਡੀ ਵੱਡੀ ਦੇਣ ਸੀ ਸਿੱਖ ਜਗਤ ਦੇ ਲਈ। ਪਰ ਅੱਜ ਉਹ ਸਭ ਕੁਝ ਸਮੇਟਿਆ ਗਿਆ ਹੈ, ਉਹਦੇ ਕਈ ਕਾਰਨ ਨੇ। ਉਸ ਵਕਤ ਬਾਬਾ ਲਖਮੀ ਦਾਸ ਜੀ ਨੇ ਜਦੋਂ ਵੇਖਿਆ, ਪੁੱਛਿਆ, ਉਹਨਾਂ ਉਹਦੇ ਵਿੱਚ ਲਿਖਿਆ ਪੁਰਾਤਨ ਜਨਮ ਸਾਖੀ 'ਚ, ਪਿਤਾ ਜੀ ਅਸੀਂ ਪੁੱਤਰ ਹਾਂ, ਗੁਰਿਆਈ ਸੇਵਕ ਨੂੰ ਦੇ ਦਿੱਤੀ, ਪਰ ਅਜੇ ਵੀ ਪੁੱਤਰ ਇਸ ਸੋਚ ਨਾਲ ਬੈਠਾ ਵੀ ਸ਼ਾਇਦ ਇਹ ਗੁਰਿਆਈ ਦੁਨਿਆਵੀ ਪਦਵੀ ਹੈ, ਇਹ ਖੂਨ ਦਾ ਹੱਕ ਹੈ, ਨਾ ਨਾ। ਕਹਿਣ ਲੱਗੇ ਪਿਤਾ ਜੀ ਗੁਰਿਆਈ ਸੇਵਕ ਨੂੰ ਦੇ ਦਿੱਤੀ, ਅਸੀਂ ਤੁਹਾਡੇ ਪੁੱਤਰ ਹਾਂ। ਮਹਾਰਾਜ ਜੀ ਦੇ ਬਚਨ ਸੁਣਨ ਵਾਲੇ ਨੇ, ਹਜ਼ੂਰ ਨੇ ਕਿਹਾ ਬੇਟਾ ਤੁਸੀਂ ਮੇਰੇ ਪੁੱਤਰ ਹੋ, ਮੇਰੇ ਬੇਟੇ ਹੋ। ਗੁਰੂ ਕਿਆਂ ਤੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਕਰਾਮਾਤ ਹੁੰਦੀ ਹੈ, ਲਵ ਸੁਣਨ ਵਾਲੇ ਨੇ। ਇਹਦਾ ਮਤਲਬ ਜਿਹੜਾ ਸੰਗਤ ਸੇਵਾ ਕਰਦਾ ਪੁੱਤਰ, ਗੁਰੂ ਕਿਆਂ ਤੇ ਕੁੱਤਿਆਂ ਦੇ ਪੈਰਾਂ ਵਿੱਚ ਕਰਾਮਾਤ ਹੁੰਦੀ ਹੈ। ਤੁਸੀਂ ਮੇਰਾ ਖੂਨ ਹੋ, ਰੋਟੀ ਦੀ, ਅੰਨ ਦੀ, ਕੱਪੜੇ ਦੀ, ਪੈਸੇ ਦੀ, ਰਿਜ਼ਕ ਦੀ ਕੋਈ ਕਮੀ ਨਹੀਂ ਰਹੇਗੀ। ਨਾਲ ਹੀ ਚੁੱਪ ਕਰ ਗਿਆ, ਕਹਿੰਦਾ ਪਿਤਾ ਜੀ ਨਹੀਂ, ਕੋਈ ਕਮੀ ਨਹੀਂ ਰਹੇਗੀ। ਕਹਿਣ ਲੱਗੇ ਹਾਂ, ਖੂਨ ਮੇਰਾ ਹੋ ਪਰ ਜਨਮ ਤਾਂ ਸੌਰੇਗਾ ਜੇ ਗੁਰੂ ਜਪੋਗੇ ਤਾਂ। ਕਿੱਡੀ ਵੱਡੀ ਪਤੇ ਦੀ ਗੱਲ ਹੈ ਕਿ ਇਹਦਾ ਮਤਲਬ ਖੂਨ ਦਾ ਰਿਸ਼ਤਾ ਹੋ, ਪਰ ਜਿਹੜਾ ਸਭ ਲਈ ਉਪਦੇਸ਼ ਹੈ, ਜਨਮ ਤਾਂ ਸੌਰੇਗਾ ਜੇ ਗੁਰੂ ਜਪੋਗੇ। ਇਤਿਹਾਸ ਵਿੱਚ ਆਇਆ ਗੁਰੂ ਘਰ ਕੇ ਹੋਏ ਸਵਾਨਾ, ਮਹਾਰਾਜ ਨੇ ਕਿਹਾ ਤਿੰਨ ਕੋ ਪੂਜਾ ਸਗਲ ਜਹਾਨਾ। ਬਾਬਾ ਸ੍ਰੀ ਚੰਦ ਜੀ ਆਏ, ਉਹਨਾਂ ਨੇ ਕੋਈ ਧਨ ਨਹੀਂ ਮੰਗਿਆ, ਕੁਛ ਨਹੀਂ ਮੰਗਿਆ, ਉੱਥੇ ਇੱਕੋ ਗੱਲ ਕਹੀ, ਕਹਿਣ ਲੱਗੇ ਪਿਤਾ ਜੀ ਸਾਨੂੰ ਇਬਾਦਤ ਦੀ ਦਾਤ ਬਖਸ਼ੋ, ਬੰਦਗੀ ਦੀ ਦਾਤ ਬਖਸ਼ੋ। ਉਸ ਤੋਂ ਬਾਅਦ ਮਹਾਰਾਜ ਜੀ ਨੇ ਕਿਹਾ ਝੋਲੀ ਭਰੀ। ਯਾਦ ਰੱਖਿਓ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਲਈ ਪਾਤਸ਼ਾਹ ਸ਼ਬਦ ਬਾਣੀ ਤੋਂ ਬਾਅਦ ਸਨਮਾਨਯੋਗ ਬਾਬਾ ਸ੍ਰੀ ਚੰਦ ਜੀ ਨੇ ਵਰਤਿਆ ਹੈ। ਉਹਨਾਂ ਦੀ ਮਾਤਰਾ ਇੱਕ ਬਾਣੀ ਹੈ, ਜਿਹੜੇ ਸੱਜਣ ਪੜ੍ਹਦੇ ਹੋਣਗੇ ਸਾਹਿਤ, ਉਸ ਵਿੱਚ ਲਿਖਦੇ ਆ ਆਰਤਾ ਕੀਜੈ ਨਾਨਕ ਸ਼ਾਹ ਕਾ ਪਾਤਸ਼ਾਹ ਕੇ ਪਾਤਸ਼ਾਹ ਕਾ। ਪਿਤਾ ਜੀ ਲਈ ਸ਼ਬਦ ਪਾਤਸ਼ਾਹ ਵਰਤੇ ਆ। ਗੁਰਮੁਖੋ, ਜਿਹੜੀ ਅੱਜ ਤੁਸੀਂ ਗੁਰਮੁਖੀ ਲਿਖ ਰਹੇ ਹੋ, ਮੇਰਾ ਵਿਸ਼ਾ ਨਹੀਂ, ਕਦੀ ਫਿਰ ਮੌਕਾ ਮਿਲਿਆ ਆਪਾਂ ਕੁਛ ਦਿਨ ਸਿਰਫ ਇੱਕ ਇੱਕ ਸੰਪਰਦਾ ਤੇ ਜ਼ਰੂਰ ਬੋਲਾਂਗੇ, ਉਹਨਾਂ ਦੀ ਕੀ ਦੇਣ ਸੀ ਜਿਹੜੇ ਅੱਜ ਸਭ ਕੁਝ ਸੰਕੋਚਿਆ ਜਾ ਚੁੱਕਾ ਹੈ। ਜਿਹੜੀ ਆਪ ਜੀ ਗੁਰਮੁਖੀ ਉੜਾਏੜਾ ਪੜ੍ਹਦੇ ਹੋ, ਇਹਦੀ ਜਿਹੜੀ ਸਹੀ ਬਣਤਰ ਕਰਤਾਰਪੁਰ, ਉਹਦੇ ਵਿੱਚ ਬਾਬਾ ਸ੍ਰੀ ਚੰਦ ਜੀ ਦਾ ਗੁਰਮੁਖੀ ਲਿਪੀ ਵਿੱਚ ਬਹੁਤ ਵੱਡਾ ਯੋਗਦਾਨ ਹੈ। ਗੁਰੂ ਅੰਗਦ ਸਾਹਿਬ ਨੇ ਸਭ ਕੁਝ ਸੰਵਾਰ ਦਿੱਤੀ। ਮੈਂ ਆਪ ਨੂੰ ਅਰਜ਼ ਕਰਾਂਗਾ, ਹਜ਼ੂਰ ਨੇ ਕਿਹਾ ਪੁੱਤਰ ਨੇ ਪਰ ਜੋਤ ਜਿਹੜੀ ਉਹ ਸੇਵਕ ਕੋਲ ਚਲੀ ਗਈ। ਸਿੱਖਾਂ ਪੁੱਤਰਾਂ ਕੋਕੈ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਦੋਸ਼ ਤਾਂ ਲੈਣਾ ਟਿਕਿਉਣ। ਮੇਰੀ ਫਿਰ ਅਰਜ਼ ਹੈ, ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ, ਤੁਸੀਂ ਧਿਆਨ ਨਾਲ ਥੋੜੀ ਸੁਣਿਓ। ਜਿਹੜੇ ਸਿੰਘ ਬਾਣੀ ਪੜ੍ਹਦੇ ਆ, ਅਸੀਂ ਪਾਠ ਕਰਨੇ ਆ ਗੁਰ ਚੇਲੇ ਰਹਿ ਰਾਸ ਕੀ, ਕਿਉਂਕਿ ਜੇ ਮੈਂ ਰਾਮਕਲੀ ਕੀ ਵਾਰ ਤਾਂ ਲੈ ਰਿਹਾ, ਇਹਨੂੰ ਪੁਰਾਣੇ ਬਜ਼ੁਰਗ ਟਿੱਕੇ ਦੀ ਵਾਰ ਕਹਿੰਦੇ ਸਨ। ਟਿੱਕੇ ਦੀ ਵਾਰ ਦਾ ਮਤਲਬ ਹੁੰਦਾ ਸੀ ਜਦੋਂ ਗੁਰਿਆਈ ਦਾ ਟਿੱਕਾ ਮਿਲਿਆ। ਇੱਥੇ ਸ਼ਬਦ ਹੈ ਸਤਿਗੁਰਾਂ ਨੇ ਫਰਮਾਇਆ ਗੁਰ ਚੇਲੇ ਰਹਿ ਰਾਸ ਕੀ। ਥੋੜਾ ਧਿਆਨ ਨਾਲ ਸੁਣੋ ਇਸ ਗੱਲ ਨੂੰ, ਗੁਰੂ ਨੇ ਇਹਦਾ ਅਰਥ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚੇਲੇ ਨੂੰ ਰਹਿ ਰਾਸ ਦਾ ਲਫ਼ਜ਼ੀ ਅਰਥ ਹੁੰਦਾ ਮੱਥਾ ਟੇਕਣਾ, ਨਮਸਕਾਰ ਕਰਨਾ, ਉਂਝ ਰਹਿ ਰਾਸ ਦਾ ਅਰਥ ਰਾਹ ਦੀ ਪੂੰਜੀ ਵੀ ਕਰਦੇ। ਗੁਰੂ ਨਾਨਕ ਸਾਹਿਬ ਨੇ ਆਪਣੇ ਚੇਲੇ ਨੂੰ ਨਮਸਕਾਰ ਕਰ ਦਿੱਤੀ, ਪਰ ਕਦੋਂ ਨਾਨਕ ਸਲਾਮਤ ਥੀਮ ਦੈ, ਸਲਾਮਤ ਦਾ ਅਰਥ ਜਦੋਂ ਗੁਰੂ ਨਾਨਕ ਸਾਹਿਬ ਆਪਣੇ ਤਨ ਵਿੱਚ ਨੇ, ਆਪਣੇ ਸਰੀਰ ਵਿੱਚ ਹੁੰਦਿਆਂ ਸਤਿਗੁਰਾਂ ਨੇ ਆਪਣੇ ਚੇਲੇ ਨੂੰ ਮੱਥਾ ਟੇਕ ਦਿੱਤਾ, ਕੱਲ ਨੂੰ ਕੋਈ ਝਗੜਾ ਨਾ ਖੜਾ ਕਰੇ ਕਿ ਬਾਬਾ ਗੱਦੀ ਦਾ ਬਚਨ ਸਾਨੂੰ ਕਹਿ ਗਿਆ। ਇਹੀ ਕਾਰਨ ਯਾਦ ਰੱਖਿਓ, ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਦਿੱਤੀ ਹੈ, ਸਤਿਗੁਰਾਂ ਨੇ ਜ਼ਖਮ ਖੁੱਲ ਗਿਆ ਨਦੇੜ, ਉਹਨਾਂ ਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਗ੍ਰੰਥ ਔਰ ਪੰਥ ਨੂੰ ਗੁਰਿਆਈ ਦਿੱਤੀ। ਲਵੇ ਧਿਆਨ ਨਾਲ ਸੁਣਿਓ, ਉਸ ਤੋਂ ਬਾਅਦ ਪੰਜ ਦਿਨਾਂ ਬਾਅਦ ਹਜ਼ੂਰ ਸੱਚਖੰਡ ਪਿਆਨਾ ਕਰਦੇ ਨੇ ਕਿ ਮਤਾ ਕੱਲ ਨੂੰ ਕਿਤੇ ਰਹਿ ਜਾਏ। ਅੱਜ ਤੱਕ ਦੁਨੀਆਂ ਦੇ ਖਿਮਾ ਕਰਦੇ ਆ, ਜੇ ਜਿੰਨਾ ਲੰਬੇਰਾ ਸਮਾਂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਤਨ ਵਿੱਚ ਇਸ ਧਰਤੀ ਤੇ ਵਰਤਿਆ, ਕਿਸੇ ਵੀ ਪੀਰ ਪੈਗੰਬਰ ਕਿਸੇ ਵੀ ਸੰਪਰਦਾ ਚ ਨਹੀਂ ਮਿਲੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਹੁਣ ਇੱਥੇ ਬੇਨਤੀ ਹੈ, ਨਾਨਕ ਸਲਾਮਤ ਥੀਮਦ ਹੈ, ਸਹਿ ਟਿੱਕਾ ਦਿਤੋਸ਼ ਜੀਵਦ ਹੈ। ਫਿਰ ਅੱਗੇ ਗੁਰੂ ਘਰ ਦੇ ਰਬਾਬੀਆਂ ਨੇ ਨਾਲ ਕਿਹਾ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਹਾ ਪੋਤਾ ਪ੍ਰਵਾਨ। ਇਹ ਥੋੜੇ ਜਿਹੇ ਅਰਥ ਮੈਂ ਕਰ ਦਿੰਦਾ। ਟਿੱਕਾ ਬਹਿਣਾ ਤੇ ਦੀਵਾਨ ਤਿੰਨ ਸ਼ਬਦ ਨੇ। ਟਿੱਕਾ ਦਾ ਲਫ਼ਜ਼ੀ ਅਰਥ ਹੈ ਜੀ ਮੱਥੇ ਦਾ ਨੂਰ, ਟਿੱਕਾ ਅਰਥ ਸੰਧੂਰ ਵਾਲਾ ਕੇਸਰ ਦਾ ਨਹੀਂ, ਉਹਨਾਂ ਦੇ ਮੱਥੇ ਦਾ ਜਿਹੜਾ ਨੂਰ ਸੀ, ਚਿਹਰੇ ਦਾ ਜਿਹੜਾ ਖੇੜਾ ਸੀ, ਉਹੀ ਹੈ ਜਿਹੋ ਜਿਹਾ ਪਿਓ ਤੇ ਦਾਦੇ ਦਾ ਸੀ। ਫਿਰ ਬਹਿਣਾ, ਬਹਿਣਾ ਦਾ ਅਰਥ ਹੁੰਦਾ ਤਖ਼ਤ, ਜਿਹੜਾ ਉਹਨਾਂ ਦਾ ਤਖ਼ਤ ਹੈ ਸਿੰਘਾਸਨ ਹੈ, ਉਹੀ ਹੈ ਜਿਹੜਾ ਪਿਓ ਤੇ ਦਾਦੇ ਦਾ ਸੀ। ਤੀਸਰਾ ਸ਼ਬਦ ਹੈ ਦੀਵਾਨ, ਅਸਲ ਚ ਲਫ਼ਜ਼ ਹੈ ਦੀਵਾਰ ਦਰਬਾਰ, ਉਹਨਾਂ ਦੇ ਦਰਬਾਰ ਦੀ ਦਿੱਖ ਵੀ ਉਹ ਹੈ ਜਿਹੜੀ ਪਿਓ ਤੇ ਦਾਦੇ ਵਾਲੀ। ਕਿਹੜਾ ਪਿਓ? ਪਿਓ ਗੁਰੂ ਅੰਗਦ ਸਾਹਿਬ ਜੀ ਤੇ ਦਾਦਾ ਗੁਰੂ ਨਾਨਕ ਸਾਹਿਬ ਜੀ ਤੇ ਪੋਤਾ ਗੁਰੂ ਅਮਰਦਾਸ ਜੀ। ਇੱਥੇ ਮੈਂ ਅਕਸਰ ਇੱਕ ਵਾਰੀ ਬੇਨਤੀ ਕਰਕੇ ਗਿਆ ਸਾਂ, ਗੁਰਮੁਖੋ ਜਿਹੜਾ ਅਸੀਂ ਕਹਿੰਦੇ ਵੀ ਸੈਂਟੀਫਿਕ ਤਰੀਕੇ ਨਾਲ ਸਿੱਧ ਕਰੋ, ਮੇਰੇ ਹੱਥ ਜੋੜ ਕੇ ਬੇਨਤੀ, ਮੈਂ ਅਨਪੜ੍ਹਤਾ ਵੱਲ ਨਹੀਂ ਧੱਕ ਰਿਹਾ। ਸੈਂਟੀਫਿਕ ਤਰੀਕੇ ਨਾਲ ਦੋ ਦੁਨੀ ਚਾਰ ਹੁੰਦਾ ਹੈ, ਪਰ ਰੂਹਾਨੀਆਂ ਵਿੱਚ ਦੋ ਤੇ ਦੋ ਪੰਜ ਵੀ ਹੋ ਜਾਂਦੇ ਆ। ਸੁਣ ਇਸ ਨੂੰ, ਗੱਲ ਨੂੰ ਧਿਆਨ ਨਾਲ ਸੁਣਿਓ, ਜੇ ਦਲੀਲ ਨਾਲ ਗੱਲ ਕਰਾਂਗੇ, ਸਭ ਨੇ ਅਰਥ ਕੀਤਾ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਪਿਓ ਪਿਤਾ ਜੀ, ਦਾਦਾ ਪਿਤਾਮਾ ਕਹਿ ਲਓ, ਪਿਓ ਦਾਦੇ ਜੇ ਵਿਹਾ, ਜੇ ਵਿਆਹ ਨਹੀਂ ਜੇ ਵਿਆਹ, ਹਾ ਹਾ ਬੋਲਣਾ ਜ਼ਰੂਰੀ ਹੈ ਇੱਥੇ। ਜੇ ਵਿਆਹ ਦਾ ਅਰਥ ਹੁੰਦਾ ਖਾਣਾ ਤੇ ਜੇ ਵਿਆਹ ਦਾ ਅਰਥ ਹੁੰਦਾ ਜੇਹਾ, ਪਿਓ ਦਾਦੇ ਜੇ ਵਿਆਹ ਪੋਤਾ ਪ੍ਰਵਾਨ, ਫਿਰ ਆਉਂਦਾ ਪੋਤਰਾ ਪ੍ਰਵਾਨ, ਦੋਹਰੀ ਹੁੰਦੀ ਤੁੱਕ। ਹੁਣ ਪਿਓ ਗੁਰੂ ਅੰਗਦ ਸਾਹਿਬ ਜੀ ਨੇ ਤੇ ਦਾਦਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਗੁਰਮੁਖੋ ਤਿੰਨਾਂ ਦੀ ਤਾਂ ਆਪਣੀ ਕੁੱਲ ਵੀ ਨਹੀਂ ਮਿਲਦੀ ਪਈ। ਗੁਰੂ ਨਾਨਕ ਸਾਹਿਬ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਗੁਰੂ ਅੰਗਦ ਦੇਵ ਜੀ ਤੇਹਣ ਨੇ, ਮੈਂ ਦੁਨਿਆਵੀ ਗੱਲ ਕਰ ਰਿਹਾ, ਗੁਰੂ ਅਮਰਦਾਸ ਭੱਲੇ ਅਮਰਦਾਸ ਗੁਣ ਤੇਰੇ। ਅਗਲੀ ਗੱਲ, ਗੁਰੂ ਅੰਗਦ ਸਾਹਿਬ ਜੀ ਤੋਂ ਗੁਰੂ ਅਮਰਦਾਸ 25 ਸਾਲ ਵੱਡੇ ਆ। ਫਿਰ ਅੱਜ ਸੁਣਿਓ, 1479 ਤੇ 1504, ਗੁਰੂ ਅੰਗਦ ਸਾਹਿਬ ਜੀ ਦਾ ਆਗਮਨ 1504 ਦਾ ਹੈ, ਗੁਰੂ ਅਮਰਦਾਸ ਜੀ ਦਾ ਆਗਮਨ 1479 ਦਾ ਹੈ। ਜਿਹੜੇ 25 ਸਾਲ ਪਹਿਲਾਂ ਧਰਤੀ ਤੇ ਆਏ, ਉਹਨਾਂ ਨੂੰ ਸ਼ਬਦ ਕਹਿ ਰਿਹਾ ਪੁੱਤਰ ਹੈ, ਜਿਹੜਾ 25 ਸਾਲ ਬਾਅਦ ਜਨਮ ਲੈ ਰਿਹਾ ਉਹਨੂੰ ਕਹਿ ਰਹੇ ਨੇ ਪਿਤਾ ਹੈ। ਇੱਥੇ ਇਹ ਯਾਦ ਰੱਖਿਓ, ਮੇਰੀ ਫਿਰ ਬੇਨਤੀ ਹੈ, ਇਹ ਦੋ ਦੁਨੀ ਪੰਜ ਨਹੀਂ ਹੋ ਗਿਆ। ਦਲੀਲ ਤਾਂ ਕਹਿ ਗਈ ਵੀ 25 ਸਾਲ ਪਹਿਲਾਂ ਪੈਦਾ ਹੋਇਆ ਪੁੱਤਰ ਕਿਵੇਂ ਹੋ ਸਕਦਾ? ਜੇ ਮੰਨ ਲਓ ਅੱਜ ਵੀ ਅਸੀਂ ਡੇਟ ਆਫ ਬਰਥ ਬਣਾ ਕੇ 1479 ਨੂੰ ਤੇ 1504 ਨੂੰ ਸਾਹਮਣੇ ਰੱਖ ਕੇ ਕਹੀ ਦੱਸੋ ਵੱਡਾ ਕਿਹੜਾ, ਅਗਲਾ ਕਹੇਗਾ 1479 ਵਾਲਾ ਵੱਡਾ, ਮੂਰਖਤਾ ਦੀ ਗੱਲ ਕਰਨਾ, 1504 ਵਾਲਾ ਛੋਟਾ। ਪਰ ਗੁਰਬਾਣੀ ਕਹਿ ਰਹੀ ਹੈ ਨਹੀਂ, 1504 ਵਾਲਾ ਬਾਪ ਹੈ ਤੇ ਜਿਹੜਾ 1479 ਨੂੰ ਜਨਮ ਹੋਇਆ ਜਿਹਦਾ ਉਹ ਪੁੱਤਰ ਹੈ, ਕਿਉਂਕਿ ਇੱਥੇ ਸੰਬੰਧ ਜੋਤ ਦਾ ਹੈ, ਇੱਥੇ ਸਰੀਰ ਦਾ ਤੇ ਖੂਨ ਦਾ ਨਹੀਂ। ਸੋ ਟਿੱਕਾ ਸੋ ਬਹਿਣਾ ਸੋਈ ਦੀਬਾਣ ਪਿਓ ਦਾਦੇ ਜੇ ਵਿਹਾ, ਪਿਓ ਗੁਰੂ ਨਾਨਕ ਸਾਹਿਬ, ਪਿਤਾ ਗੁਰੂ ਅੰਗਦ ਦੇਵ ਜੀ ਤੇ ਪੋਤਰਾ ਧੰਨ ਗੁਰੂ ਅਮਰਦਾਸ ਪ੍ਰਵਾਨ ਹੋ ਗਿਆ। ਪਿਓ ਦਾਦੇ ਜੇ ਵਿਹਾ ਪੋਤਾ ਪ੍ਰਵਾਨ, ਇਹਦਾ ਮਤਲਬ ਇੱਕ ਜੋਤ। ਫਿਰ ਇਸ ਤੋਂ ਅਗਲੀ ਪੌੜੀ ਪੜੋ, ਨਾਨਕ ਤੂੰ ਲਹਿਣਾ ਤੂੰ ਹੈ। ਮੈਂ ਤਾਂ ਸ਼ੁਰੂਆਤ ਕੀਤੀ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਨ ਲੱਗਿਆ, ਇਹ ਗੱਲ ਜ਼ਿਹਨ ਚ ਰੱਖ ਕੇ ਤੁਰਨਾ ਆਪਾਂ ਸਭ ਨੇ ਕਿ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਹੈ, ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਹੈ। ਕਿਉਂਕਿ ਇਸ ਭੁਲੇਖੇ ਨੂੰ ਕੱਢਣ ਲਈ ਮਹਾਰਾਜ ਕਹਿੰਦੇ ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵੀ ਚਾਹ ਰਿਹਾ, ਗੁਰੂ ਨਾਨਕ ਸਾਹਿਬ ਵੀ ਤੁਸੀਂ ਹੋ ਜੀ, ਬਾਬਾ ਲਹਿਣਾ ਸਾਹਿਬ ਜੀ ਵੀ ਤੁਸੀਂ ਹੋ ਜੀ, ਗੁਰੂ ਅਮਰਦਾਸ ਵੀ ਤੁਸੀਂ ਹੋ, ਤੇ ਧੰਨ ਗੁਰੂ ਰਾਮਦਾਸ ਜੀ ਆਪ ਹੀ ਤਾਂ ਗੁਰੂ ਅਮਰਦਾਸ ਹੋ। ਇਸ ਤੋਂ ਅੱਗੇ ਜੇ ਭੱਟਾ ਨੂੰ ਪੜੋ, ਚਾਰੇ ਜਾਗੇ ਚੌਂ ਜੁਗੀ ਪੰਚਾਇਨ ਆਪਿਓ, ਵੇਖੋ ਇੱਕ ਜੋਤ ਕਹਿ ਰਹੇ ਭੱਟ ਸਾਹਿਬ, ਕਹਿੰਦੇ ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ, ਇਹ ਪੰਜਾਬੀ ਦੇ ਸੌਖੇ ਸ਼ਬਦ ਨੇ ਜੀ, ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅੰਮ੍ਰਿਤ ਸਤਿਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ਼ ਕੈ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਪਿੱਖੋ ਨੈਣ। ਕਹਿੰਦੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਨੇ, ਗੁਰੂ ਅੰਗਦ ਦੇਵ ਗੁਰੂ ਅਮਰਦਾਸ ਨੇ। ਇਹ ਮੈਂ ਤਾਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਨੇ ਬਚਿੱਤਰ ਨਾਟਕ ਚ, ਸ੍ਰੀ ਨਾਨਕ ਅੰਗਦ ਕਰ ਜਾਣਾ, ਇੱਥੋਂ ਆਪਾਂ ਨਿਕਲੇ ਸੀ। ਅੰਗਦ ਅਮਰਦਾਸ ਅੰਗਦ ਪਹਿਚਾਨਾ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਜਾਣਿਆ, ਅਮਰਦਾਸ ਗੁਰੂ ਨੂੰ ਗੁਰੂ ਅੰਗਦ ਸਾਹਿਬ ਨੂੰ ਗੁਰੂ ਅਮਰਦਾਸ ਵਿੱਚ ਦੇਖਿਆ। ਸ੍ਰੀ ਨਾਨਕ ਅੰਗਦ ਕਰ ਜਾਣਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਜਿਹੜੇ ਗੁਰੂ ਅਮਰਦਾਸ ਨੇ ਉਹੀ ਗੁਰੂ ਰਾਮਦਾਸ ਬਣੇ। ਅੱਗੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸਾਧਨ ਲਖਾ, ਜਿਹੜੇ ਸਾਧਨਾ ਕਰਨ ਵਾਲੇ ਸਨ, ਜੋਤ ਨਾਲ ਸੰਬੰਧ ਰੱਖਣ ਵਾਲੇ, ਉਹਨਾਂ ਨੂੰ ਸਮਝ ਪੈ ਗਈ, ਮੂਰਖ ਬੰਦੇ ਇਹਨਾਂ ਨੂੰ ਵੱਖਰੀ ਵੱਖਰੀ ਜਾਣਨ ਲੱਗ ਪਏ। ਸਾਧਨ ਲਖਾ ਮੂੜ ਨਹੀਂ ਪਾਇਓ, ਪਿੰਨ ਪਿੰਨ ਸਭੂ ਕਰ ਜਾਣਾ, ਇੱਕ ਰੂਪ ਕਿਹਨੂੰ ਪਹਿਚਾਨਾ, ਕਿਸੇ ਨੇ ਇੱਕ ਰੂਪ ਕਿਸੇ ਭਾਗਾਂ ਵਾਲੇ ਨੇ ਜਾਣਿਆ, ਇੱਕ ਰੂਪ ਕਿਹਨੂੰ ਪਹਿਚਾਨਾ, ਜਿਨ ਜਾਣਾ ਤਿੰਨ ਹੀ ਸਦਪਾਈ, ਬਿਨ ਸਮਝੇ ਸਿਧਾਰਥ ਨਾਈ, ਜਿਨ੍ਹਾਂ ਨੇ ਗੁਰੂ ਜੋਤ ਦਸ ਪਾਤਸ਼ੀਆਂ ਕਹਾਂ, ਇਹਨਾਂ ਨੂੰ ਇੱਕ ਜੋਤ ਜਾਣਿਆ ਉਹ ਜ਼ਿੰਦਗੀ ਸਫਲ ਹੋ ਗਏ, ਜਿਨ੍ਹਾਂ ਨੇ ਗੁਰੂ ਜੋਤ ਵਿੱਚ ਵੰਡੀਆਂ ਪਾ ਦਿੱਤੀਆਂ ਉਹਨਾਂ ਮੂੜਾਂ ਨੂੰ ਸਮਝ ਹੀ ਕੋਈ ਨਹੀਂ ਪਾਈ, ਇਹ ਸਤਿਗੁਰੂ ਕਹਿ ਰਹੇ ਆ। ਇਸੇ ਕਰਕੇ ਜਦੋਂ ਅਸੀਂ ਅਰਦਾਸ ਕਰਨੇ, ਪਹਿਲੀ ਪੌੜੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੈ ਨਾ ਜੀ, ਪੰਥ ਨੇ ਬੜੇ ਸੋਚ ਕੇ ਸ਼ਬਦ ਲਿਖਿਆ। ਫਿਰ ਮੇਰੀ ਬੇਨਤੀ, ਚਲੋ ਇਹ ਸਾਰੇ ਅਸੀਂ ਪੜ੍ਹਦੇ ਹਾਂ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਗੁਰੂ ਨਾਨਕ ਸਾਹਿਬ ਜੀ ਨੂੰ ਮੈਂ ਧਿਆਉਂਦਾ ਹਾਂ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ, ਉਹਨਾਂ ਤੋਂ ਸਹਾਇਤਾ ਮੰਗ ਰਿਹਾ। ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ, ਗੁਰੂ ਅੰਗਦ ਦੇਵ ਜੀ ਧੰਨ ਗੁਰੂ ਅਮਰ ਵਾਹਿਗੁਰੂ ਜੀ, ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ, ਗੁਰੂ ਹਰਗੋਬਿੰਦ ਸਾਹਿਬ, ਇਹ ਸ਼ਬਦ ਵਰਤਦਿਆਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ, ਪਹਿਲਾਂ ਧਿਆਏ ਫਿਰ ਸਹਾਏ, ਫਿਰ ਅਰਜਨ ਹਰਗੋਬਿੰਦ ਨੂੰ ਸਿਮਰੋ, ਮੈਂ ਸਿਮਰਨਾ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਤੁਕ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੈ ਧਾਏ, ਲੜੀ ਇੱਕ ਰੱਖੀ ਨਾ, ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੈ ਧਾਏ। ਫਿਰ ਪੰਥ ਨੇ, ਯਾਦ ਰੱਖਿਓ ਅਗਲੀ ਸਤਰ ਪੰਥ ਨੇ ਲਿਖੀ ਹੈ, ਜਦੋਂ ਅਰਦਾਸ ਬਣਾਈ ਦਸਵੇਂ ਪਾਤਸ਼ਾਹ, ਦਸਵਾਂ ਪਾਤਸ਼ਾਹ, ਇਹ ਮੇਰੀ ਬੇਨਤੀ ਹੈ, ਕਿਉਂਕਿ ਕਈ ਸਿੰਘ ਕਹਿੰਦੇ ਆ ਵੀ ਦਸਵੇਂ ਪਾਤਸ਼ਾਹ ਕਹਿੰਦੇ ਆ, ਅਦਬ ਨਾਲ ਆਉਂਦਾ, ਪਰ ਇਹ ਮੇਰੀ ਅਰਜੇ ਇਸ ਪੰਥ ਨੇ ਬਣਾਇਆ ਹੈ। ਇਹ ਜੇ ਕਹੀਏ ਵੀ ਗੁਰਬਾਣੀ ਨਹੀਂ, ਉਹਨਾਂ ਜੋੜ ਦਿੱਤਾ ਨਾਲ ਦਸਵੇਂ ਪਾਤਸ਼ਾਹ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਯਾਦ ਰੱਖਿਓ ਇੱਥੇ ਪਹਿਲੀ ਵਾਰੀ ਸ਼ਬਦ ਆਇਆ ਸਿੰਘ ਸਾਹਿਬ ਜੀ, ਸਿੰਘਾਂ ਦਾ ਸਾਹਿਬ ਕੇਵਲ ਗੁਰੂ ਗੋਬਿੰਦ ਸਿੰਘ ਹੈ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ सहाय। मैं आरंभ च कहा गुरु जोत परमात्मा गुरु नानक साहब के रूप च प्रगट होया। हुण जदों आपां गुरु ग्रंथ साहब नूं मत्था टेकने आ फिर साडी इतिहास अरदास कहिंदी दसां पातशाहियां दी जोत शरीर नहीं किया। ये भी आने वाले दिनों च मैं वाचांगा, मैं अशरदा च नहीं गल कहांगा। उत्थे दसां पातशाहियां दी जोत जिहड़ी जोत उह शरीर च वरदी सी। गुरमुखो असीं कहिंदे सिख शरीर नूं मानदा, झूठ बोलने मैं अपनी गल कर रहा। जदों पंज प्यारे अमृत की दात देंदे ने उदों जोत गुरु ग्रंथ साहिब कोल है ते जुगती पंथ दे कोल है। फिर अर्ज है पंज प्यार शरीर नूं तां शरीर ही संबोधन करूगा। कल्ला कोई बंदा सिखां च अमृत नहीं दे सकदा। सिर्फ पंज प्यारे भी तां जे गुरु ग्रंथ साहिब का प्रकाश है तां उंज तुसीं अगे जा सकते हो। पंज सिंह अगे लग सकते हैं महाराज दे जाने आपां, पर खंडे बाटे का अमृत जे गुरु ग्रंथ साहिब है। क्योंकि जोत ते जुगत कट्ठे होणगे ते पंथ अगे चलेगा। जोत गुरु ग्रंथ साहिब की बाणी कोल है, जुगत सतगुरां ने पंजां प्यारियां नूं दित्ती है। अज असीं प्रकाश कर दिंदे आ, मैनूं बख्श दिया जे बेअदबियां च हुंदियां ना। असीं गुरु ग्रंथ साहिब ग्रंथ तां मान रहे हां पर पंथ नूं कहड़ा मान रहे जी। जे गुरु ग्रंथ साहिब का प्रकाश किया तो पंज सिंह भी हजूरी विच होने चाहिए आ। पर कई थावां तुसीं देखो जिथे नहीं मर्यादा च है कि जे नहीं पाठ करना तो गुरु ग्रंथ साहिब का सुख आसन कर सकने हैं। फिर अर्ज कह इन अशरदा च ना लिजायो। मैं तो बाहर तुरिया फिरना तो गुरु ग्रंथ साहिब प्रकाश ने। कई संप्रदावां ऐसियां मैं देखियां जिहड़े संध्या वेले दोबारा प्रकाश करते हैं कि जे समर्थ सतगुरु ने फिर वो हजूरी विच जे उहदा प्रकाश है तो सिख का होना भी जरूरी है। फिर मेरी अर्ज कह पर आप इस विषय से नहीं गल कर रहे। दसां पातशाहियां की जोत श्री गुरु ग्रंथ साहिब जी दे पाठ दीदार है। गुरमुखो मैं आवांगा उस विषय से जो भाई साहब कह के गए, क्योंकि शुरुआत है तो गल होर उथे मैं कथा कर दे। क्या दर्शन दीदार नहीं, उथे पाठ दीदार है। मैं आया मत्था टेकया, रुमाला साहब चुकया, महाराज के दर्शन किए। वह गल माड़ी नहीं, सिख की भावना है ना। पर जे असली दीदार करने ने ते गुरु ग्रंथ साहिब का पाठ कर। जे कर नहीं सकता ते पाठ सुन। जिस दिन गुरु ग्रंथ साहिब का पाठ करेगा उस दिन गुरु ग्रंथ साहिब के दीदार होणगे। उत्थे साडे बजुर्गां ने दीदार दर्शन दीदार नहीं देखिया। श्री गुरु ग्रंथ साहिब जी के पाठ दीदार का ध्यान धर के बोलो जी वाहिगुरु। मैं आप नूं बेनती करांगा जोत एक है। अज सब तो पहला शुरुआत करनी मैं गुरु नानक साहब जी तो। बाणी च सिख शब्द, गुरसिख शब्द, गुरमुख शब्द, भगत शब्द, संत शब्द, साध शब्द, जन शब्द, हर जन शब्द, सारे शब्द सतगुरों ने वरते। पर सब तो पहला गुरु नानक साहब जी ने मनुखता दी गोल की मिथ्या, मंजिल की है साड़ी। फिर अर्ज है सब तो पहला गुरु ग्रंथ साहिब की बाणी च मनुखता की। मैं कह रहा सिख दे घर जम के कला सिख नहीं। जिदन गुरु गोबिंद सिंह दे घर जमदा सिख उदन ही बनता है। सिख दे घर जम के भावें मैं कही जा मैं सिख हाँ, भावें मैं बाणी नहीं पढ़ रहा, सिमरन नहीं कर रहा, वह एक धड़ा है, याद रखियो। वह एक धड़े के रूप च अर्थ हो रहे हैं। यह सिख कम्यूनिटी के रूप च जे रूखानियत के अर्थ करा सिख यो। कई बार कह मैं याद, मैं एक बार इतने क्या कवि दरबार से जी, तो एक मुसलमान वीर ने कविता कही, कमाल कर दिती। इन्नी संगत इमोशनल हुई जी, रह रब का ना। उन्हें तुरद्या तुरद्या क्या संगत जी मेरी अरदास करो, अगला जन्म मेरा सिखां दे घर च होवे। संगत चो जगारे छड्डन लग पै, क्योंकि आप इमोशनल बड़ी छेती हुंदे आ ना। सब तो वध भोले आप, पहला कई कई साल जेबां कटाने आ, परत के उन्हां दी निंदिया करनी। इस तरह ना जी, तो जे आप पहले ही सुचेत होके चलीए तो गुरु शब्द की रोशनी च चलीए। उन्होंने कहा जी संगत जी मेरे लिए अरदास करो, मेरा अगला जन्म खालसे सिखां दे घर होवे। सच जकारे शुरू हो गए। सैकटरी बड़ा सियाणा सी, उन्हें कहा जी कमाल कर दिती तुसी। ते कहन लगे साहब जी, कवि साहब जी, अगले जन्म की कोई वेट करन दी लोड़ नहीं, सवेरे अमृत संचार हो रहा है। ककार लवो, कैशारा पाओ, गात्रे कृपाण पाओ, केस रख लोगे, कंगा सिर च रखो, क्योंकि सिख दे घर जन्म लैण नाल सिख नहीं बनता, ਕਮਿਊਨਿਟੀ ਪਿੱਛੋਂ ਮੁਸਲਮਾਨ ਹੋਵੇ ਹਿੰਦੂ ਹੋਵੇ, ਜਦੋਂ ਅੰਮ੍ਰਿਤ ਦੀ ਦਾਤ ਲੈ ਜਾਂਦਾ ਉਦਨ ਹੀ ਉਹ ਸਿੱਖ ਦੇ ਘਰ ਜਨਮ ਲੈਂਦਾ। ਉਹਨਾਂ ਸ਼ਬਦ ਕਿਹਾ ਕਿ ਤੁਸੀਂ ਅਗਲੇ ਜਨਮ ਦੀ ਇੰਤਜ਼ਾਰ ਮਤ ਕਰੋ, ਤੁਸੀਂ ਅੱਜ ਤਿਆਰ ਹੋਵੋ, ਸਵੇਰੇ ਅੰਮ੍ਰਿਤ ਦੀ ਦਾਤ ਲਓ। ਇਸ ਕਰਕੇ ਮੈਂ ਬੇਨਤੀ ਕਰਾਂਗਾ ਵੀ ਇਹ ਰੌਲਾ ਪਾਉਣਾ ਸਿੱਖ ਦੇ ਘਰ ਨਹੀਂ ਪਿਆਰਿਓ, ਸਿੱਖ ਦੇ ਘਰ ਜਨਮ ਲੈ ਕੇ ਸਿੱਖ ਨਹੀਂ ਬਣਦਾ, ਗੁਰੂ ਗੋਬਿੰਦ ਸਿੰਘ ਦੇ ਘਰ ਜਨਮ ਲੈ ਕੇ ਸਿੱਖ ਬਣਦਾ। ਸਤਿਗੁਰੂ ਕਿਆ ਜਨਮ ਹੈ ਗਵਨ ਮਿਟਾਇਆ, ਜਿੱਦਣ ਗੁਰੂ ਦੇ ਘਰ ਜਨਮ ਲਿਆ। ਹੁਣ ਜਿਹੜੀ ਮੈਂ ਵਿਆਖਿਆ ਕੀਤੀ ਨਾ ਵੀ 25 ਸਾਲ ਵੱਡਾ 25 ਸਾਲ ਛੋਟਾ, ਕਿਉਂਕਿ ਉੱਥੇ ਸਰੀਰ ਦੇ ਤਾਂ ਗੱਲ ਹੀ ਨਹੀਂ, ਉੱਥੇ ਜਿਸ ਦਿਨ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਦੇ ਘਰ ਚ ਆਏ ਉਦਨ ਉਹਨਾਂ ਦਾ ਜਨਮ ਹੋਇਆ ਹੈ, ਤਾਂ ਉਹ ਪੁੱਤਰ ਤੇ ਪੋਤਰੇ ਨੇ। ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਸਾਡੀ ਮੰਜ਼ਿਲ ਕੀ ਮਿਥੀ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਕਿਹਾ, ਸਭ ਤੋਂ ਪਹਿਲਾਂ ਸ਼ਬਦ ਹਜ਼ੂਰ ਨੇ ਵਰਤਿਆ ਸਚਿਆਰ। ਮੈਂ ਅੱਜ ਭਾਵੇਂ ਦੀ ਵਿਆਖਿਆ ਮੈਨੂੰ ਯਾਦ ਹੈ, ਬੈਠੇ ਆਪ ਜੀ ਮੈਂ 2 ਸਾਲ ਪਹਿਲਾਂ ਜੋ ਬੋਲ ਕੇ ਗਿਆ ਸੀ ਨਾ, ਇਹਦੀ 4 ਦਿਨ ਵਿਆਖਿਆ ਕੀਤੀ ਸੀ ਆਪਾਂ ਨੇ, ਤੁਹਾਨੂੰ ਪਤਾ ਹੋਣਾ 4 ਪੌੜੀਆਂ ਦੀ, 3-4 ਦਿਨ ਜਦੋਂ ਆਇਆ ਸਾ ਕਰੀ ਮੈਂ। ਸਭ ਤੋਂ ਪਹਿਲੀ ਮੰਜ਼ਿਲ ਲਿਖੀ ਹੈ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਕਿਵੇਂ ਖਾਲਸਾ ਬਣੀਏ, ਕਿਵੇਂ ਗੁਰਮੁਖ ਬਣੀਏ, ਕਿਵੇਂ ਸਚਿਆਰ ਬਣੀਏ। ਮੇਰੀ ਫਿਰ ਬੇਨਤੀ ਕਹਿ, ਖਾਲਸਾ ਆਖਰੀ ਮੁਕਾਮ ਕਹਿ, ਇਹਦੀ ਸ਼ੁਰੂਆਤ ਤਾਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਅੰਤਲੀਆਂ ਤੁਕਾਂ ਵਿੱਚ ਹੋ ਗਈ। ਕਿਵ ਸਚਿਆਰਾ ਹੋਈ ਹੈ, ਕਿਵੇਂ ਸਚਿਆਰ ਹੋਈਏ, ਕਿਵ ਕੂੜਾ ਟੁੱਟੈ ਪਾਲ, ਪਾਲ ਦਾ ਅਰਥ ਹੈ ਕੰਧ ਪਰਦਾ, ਸਾਡੇ ਤੇ ਪਰਮਾਤਮਾ ਦੇ ਵਿਚਕਾਰ ਜਿਹੜਾ ਖੌਮੇ ਦਾ, ਉਹਨੂੰ ਕੂੜ ਕਹਿ ਲਓ ਖੌਮੇ ਕਹਿ ਲਓ, ਜਿਹੜਾ ਬਿਲਕੁਲ ਪਤਲਾ ਜਿਹਾ ਪਰਦਾ ਹੈ, ਉਹ ਪਤਲਾ ਜਿਹਾ ਪਰਦਾ ਇੰਨਾ ਡੱਡ ਹੈ ਕਈ ਜਨਮਾਂ ਦਾ ਨਹੀਂ ਟੁੱਟਦਾ ਪਿਆ। ਪਾਂ ਬੀਰੀ ਕੇ ਪਾਦ ਭਰ ਦੋ ਬਿਨ ਪੇਖੇ ਦੁਰਾਇਓ, ਉਹ ਪਰਦਾ ਕਿਵੇਂ ਟੁੱਟੇ। ਜਿਹਨੂੰ ਸਾਹਿਬ ਨੇ ਕਿਹਾ ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਪਿਰਸਦ ਜਾ ਗੰਤਾ, ਪੀਓ ਮਦਰੋ ਧਨ ਮਤਵੰਤਾ। ਇਸ ਜੀਵ ਇਸਤਰੀ ਨੇ ਦੁਨਿਆਵੀ ਨਸ਼ਾ ਕੀਤਾ ਹੋਇਆ, ਹੰਕਾਰ ਦਾ ਨਸ਼ਾ ਕੀਤਾ, ਇਹ ਕਿਵੇਂ ਪਰਦਾ ਟੁੱਟੇ। ਪਹਿਲਾ ਸਵਾਲ ਕਹਿ ਸਚਿਆਰ ਕਿਵੇਂ ਹੋਣਾ ਹੈ। ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਸੰਸਾਰ ਦੇ ਵਿੱਚ ਸਭ ਤੋਂ ਸੌਖਾ ਤਰੀਕਾ ਲੋਕਾਂ ਨੂੰ ਠੱਗਣ ਦਾ, ਉਹਨਾਂ ਦਾ ਭੇਖ ਧਾਰਨ ਕਰ ਲਓ। ਯਾਦ ਰੱਖਿਓ, ਰਾਵਣ ਕਿਤੇ ਭਗਵੇਂ ਕੱਪੜੇ ਪਾ ਕੇ ਨਾ ਆਉਂਦਾ ਤੇ ਸੀਤਾ ਹਰ ਨਹੀਂ ਸੀ ਹੋਣਾ, ਕਿਉਂਕਿ ਧਰਮ ਦੇ ਕੱਪੜੇ ਲੋਕਾਂ ਨੂੰ ਠੱਗਦੇ ਵੀ ਬਹੁਤ ਆ। ਮਹਾਰਾਜ ਨੇ ਕਿਹਾ ਭੇਖ ਦਿਖਾਏ ਜਗਤ ਕੋ, ਲੋਕਾਂ ਕੋ ਬਸਕੀਨ। ਅੱਜ ਵੀ ਲੋਕ ਭੇਖ ਤੋਂ ਪ੍ਰਭਾਵਿਤ ਨੇ, ਐਵੇਂ ਝੂਠ ਨਾ ਬੋਲੀਏ ਵੀ ਸਿੱਖ ਬੜਾ ਸੁਚੇਤ ਹੈ, ਬਿਲਕੁਲ ਨਹੀਂ, ਮੈਂ ਨੈਗੇਟਿਵ ਨਹੀਂ ਕਹਿੰਦਾ। ਅੱਜ ਵੀ ਕੋਈ ਭੇਖ ਪਾ ਕੇ ਬਹਿ ਜਾਏ, ਰੰਗ ਤਮਾਸ਼ੇ ਦੀਆਂ ਗੱਲਾਂ ਕਰੇ, ਅਸੀਂ ਭੀੜਾਂ ਬਣ ਕੇ ਉਹਦੇ ਪਿੱਛੇ ਤੁਰ ਪੈਂਦੇ। ਉਹਦਾ ਕਾਰਨ ਕਿਉਂਕਿ ਅਸੀਂ ਖੁਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕਰਦੇ। ਸਤਿਗੁਰਾਂ ਨੇ ਇੱਥੇ ਸ਼ਬਦ ਵਰਤੇ ਆ ਕਿਵ ਸਚਿਆਰਾ ਹੋਈ ਆ, ਕਿਵੇਂ ਸਚਿਆਰ ਹੋਈਏ, ਕਿਵ ਕੂੜਾ ਟੁੱਟੈ ਪਾਲ, ਕਿਵੇਂ ਸਾਡੇ ਤੇ ਪ੍ਰਭੂ ਦੇ ਦਰਮਿਆਨ ਜਿਹੜੀ ਝੂਠ ਦੀ ਗੰਧ ਟੁੱਟੇ। ਹਜ਼ੂਰ ਨੇ ਆਪੇ ਅੱਗੇ ਉੱਤਰ ਦਿੱਤਾ, ਹੁਕਮ ਰਜ਼ਾਈ ਚੱਲਣਾ, ਉਹਦੇ ਹੁਕਮ ਚ, ਉਹਦੀ ਰਜ਼ਾ ਚ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪਹਿਲੀ ਪੌੜੀ ਇਹ ਵੇ ਨਾ ਜੀ, ਕਿਵ ਸਚਿਆਰਾ ਹੋਈ ਹੈ ਤੋਂ ਸਮਾਪਤੀ ਹੁੰਦੀ। ਉਸ ਤੋਂ ਬਾਅਦ ਗੁਰਮੁਖੋ ਯਾਦ ਰੱਖਿਓ, ਮੈਂ ਅੱਜ ਜਿਹੜੀ ਅਰਥ ਕਰਨ ਲੱਗਾ ਇਹ ਵੀ ਕਈ ਸਾਲ ਪਹਿਲਾਂ, ਮੈਨੂੰ ਯਾਦ ਹੈ ਮੈਂ 7 ਦਿਨ ਸਿਰਫ ਇਸ ਪੌੜੀ ਦੀ ਵਿਆਖਿਆ ਸਟੇਜ ਤੇ ਕਰਕੇ ਗਿਆ। ਆਪ ਜੀ ਨੂੰ ਯਾਦ ਹੋਣਾ ਚਾਹੀਦਾ, ਉਹ 8ਵੀਂ ਪੌੜੀ ਚ ਸਚਿਆਰ ਦੀ ਵਿਆਖਿਆ ਹੈ। ਬਾਕੀ ਜਪਜੀ ਸਾਹਿਬ ਚ ਅੱਗੇ ਦੱਸ ਰਿਹਾ ਵੀ ਕਿਵੇਂ ਸਚਿਆਰ ਹੋ ਸਕਦਾ, ਉਹਦੇ ਵਿੱਚ ਸੁਣਨ ਦਾ, ਗਾਉਣ ਦਾ, ਮੰਨਣ ਦਾ, ਸਾਰੀਆਂ ਗੱਲਾਂ ਕਰ ਗਏ ਅਮੁੱਲ ਦੀਆਂ, ਸੋਧਰ ਦੀਆਂ। 8ਵੀਂ ਪੌੜੀ ਚ ਗੁਰੂ ਨਾਨਕ ਸਾਹਿਬ ਨੇ ਨਿਚੋੜ ਦੇ ਦਿੱਤਾ ਗੁਰੂ ਜੋਤ ਦੀ ਮੰਜ਼ਿਲ ਕੀ ਹੈ, ਗੁਰੂ ਜੋਤ ਕਿਸ ਤਰ੍ਹਾਂ ਬੰਦੇ ਨੂੰ ਬਦਲਣਾ ਚਾਹੁੰਦੀ ਹੈ। ਉਹ ਵਿੱਚ ਸਤਿਗੁਰਾਂ ਨੇ 7-8 ਉਹ ਗੁਣ ਦਿੱਤੇ ਨੇ ਜਿਹਨੂੰ ਸਤਿਗੁਰਾਂ ਨੇ ਸਚਿਆਰ ਕਿਹਾ, ਤੇ ਗੁਰਮੁਖੋ ਉਹਦੇ ਵਿੱਚ ਉਹੀ 8 ਗੁਣ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਅੰਤਲੇ ਸਮੇਂ ਭਰਪੂਰ ਕਰ ਦਿੱਤਾ ਹੈ। ਫਿਰ ਅਰਜ਼ ਹੈ, ਉਹ ਪੌੜੀ ਹੈ ਘੜਨ ਦੀ, ਜਤ ਪਹਾਰਾ। ਮੈਂ ਖਾਲਸੇ ਦੀ ਵਿਆਖਿਆ ਲਈ ਇੱਥੋਂ ਸ਼ੁਰੂਆਤ ਅੱਜ ਕਰਨ ਲੱਗਾ, ਥੋੜ੍ਹਾ ਜਿਹਾ ਟਿਕਾ ਬਖਸ਼ਿਓ। ਘੜੀਆਂ ਹੋਈਆਂ ਚੀਜ਼ਾਂ ਦੀ ਕੀਮਤ ਪੈਂਦੀ ਹੈ। ਉਪਨਿਸ਼ਦ ਦੀ ਇੱਕ ਕਹਾਣੀ ਹੈ ਤੇ ਗਿਆਨ ਨੂੰ ਕਿਸੇ ਥਾਂ ਤੋਂ ਹੀ ਮਿਲ ਲੈ ਲੈਣਾ ਚਾਹੀਦਾ ਹੈ। ਉਪਨਿਸ਼ਦ ਵਿੱਚ ਇੱਕ ਨਾਮ ਹੈ ਸ਼ਵੇਤ ਕੇਤੂ। ਵਾਹਿਗੁਰੂ ਜੀ ਨੂੰ ਘਰਾਂ ਵਿੱਚ ਬੈਠੇ ਹੋਏ ਸੁਣਨ ਵਾਲੇ ਇਹ ਨਾ ਕਹਿਣ ਲੱਗ ਪਏ, ਸਾਨੂੰ ਹਰ ਵੇਲੇ ਪਿਆਰਿਓ ਆਪਣਾ ਸਪਸ਼ਟੀਕਰਨ ਦੇਣਾ ਪੈਂਦਾ ਹਰ ਕਥਾ 'ਚ। ਵੀ ਇਹ ਨਾ ਸਮਝ ਲਿਓ ਕਿਉਂਕਿ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਵੀ ਇਹ ਤਾਂ ਉਪਨਿਸ਼ਦ ਹਿੰਦੂਇਜ਼ਮ ਦੇ ਗ੍ਰੰਥਾਂ ਦੀ ਗੱਲ ਸ਼ੁਰੂ ਹੋ ਗਈ। ਉਪਨਿਸ਼ਦ ਅਸਲ 'ਚ ਹੈ ਕੋਲ ਬੈਠ ਕੇ ਲਿਆ ਹੋਇਆ ਗਿਆਨ। ਇਹਦੇ ਵਿੱਚ ਸ਼ਵੇਤ ਕੇਤੂ ਉਹਦਾ ਪਿਤਾ ਉਹਨੂੰ ਤੋਰਦਾ ਹੈ ਤਲੀਮ ਦੇਣ ਲਈ। ਉਹਨੂੰ ਕਹਿੰਦਾ ਬੇਟਾ ਸਾਡੇ ਪਰਿਵਾਰ 'ਚ ਕੋਈ ਅਨਪੜ੍ਹ ਨਹੀਂ ਅਤੇ ਮੈਂ ਚਾਹੁੰਦਾ ਤੂੰ ਵਿੱਦਿਆ ਗ੍ਰਹਿਣ ਕਰਕੇ ਆ। ਸ਼ਵੇਤ ਕੇਤੂ ਚਲਾ ਜਾਂਦਾ ਵਿੱਦਿਆ ਲੈਣ। 12 ਸਾਲ ਆਪਣੇ ਮਾਪਿਆਂ ਤੋਂ ਦੂਰ ਰਹਿ ਕੇ ਉਹ ਵਿੱਦਿਆ ਲੈ ਕੇ ਵਾਪਸ ਆਉਂਦਾ ਹੈ। ਉਸ ਵਿੱਦਿਆ ਵਿੱਚ ਉਹ ਵੇਦ, ਵਿਦਾਂਤ, ਸਿਮਰਤੀਆਂ, ਸ਼ਾਸਤਰ, ਜਿੰਨੇ ਹਿੰਦੂਇਜ਼ਮ ਦੇ ਗ੍ਰੰਥ ਗੂੜ ਨੇ ਉਹਨਾਂ ਸਾਰਿਆਂ ਦਾ ਮੁਤਾਲਿਆ ਕਰਕੇ, ਜੋਤਿਸ਼ ਵਿੱਦਿਆ, ਭੂਗੋਲ ਦੀ ਵਿੱਦਿਆ, ਉਹ ਵਾਪਸ ਆਉਂਦਾ ਹੈ ਅਤੇ ਉਹਦਾ ਪਿਤਾ ਪੁੱਛਦਾ ਪੁੱਤਰ ਕੀ ਪੜ੍ਹ ਕੇ ਆਇਆ। ਮੈਨੂੰ ਸਾਖੀ ਕਹਾਣੀ ਸਾਖੀ ਕਹੋ ਚੰਗੀ ਲੱਗੀ। ਕਹਿੰਦਾ ਕੀ ਪੜ੍ਹ ਕੇ ਆਇਆ? ਉਹਨੇ ਪਿਤਾ ਜੀ ਮੈਂ ਜੋਤਿਸ਼, ਵੇਦ, ਸਿਮਰਤ, ਸ਼ਾਸਤਰੀਆਂ, ਸ਼ਾਸਤਰ ਸਭ ਕੁਝ ਪੜ੍ਹ ਕੇ ਆਇਆ, ਭੂਗੋਲ ਬਾਰੇ ਪੜ੍ਹ ਕੇ ਆਇਆ, ਬ੍ਰਹਿਮੰਡ ਬਾਰੇ ਪੜ੍ਹ ਕੇ ਆਇਆ, ਸਭ ਕੁਝ ਸੁਣ ਕੇ ਪਿਤਾ ਚੁੱਪ ਕਰ ਗਏ। ਉਹਨੇ ਕਿਹਾ ਪਿਤਾ ਜੀ ਆਪ ਜੀ ਪ੍ਰਸੰਨ ਨੇ ਕੀ? ਕਹਿੰਦੇ ਪੁੱਤਰ ਮੈਂ ਪ੍ਰਸੰਨ ਤਾਂ ਹੈ ਪਰ ਮੈਨੂੰ ਇਹ ਦੱਸ ਕੋਈ ਇਹ ਵੀ ਵਿੱਦਿਆ ਪੜ੍ਹ ਕੇ ਆਇਆ ਕਿ ਅਨ ਸੁਣੇ ਨੂੰ ਸੁਣਦੀ ਜਾਚ ਆ ਜਾਏ। ਇਹ ਧਿਆਨ ਨਾਲ ਸੁਣਿਓ, ਅਨ ਸੁਣੇ ਨੂੰ ਸੁਣਦੀ ਜਾਚ ਆ ਜਾਏ, ਪੁੱਤ ਅਨ ਦੇਖੇ ਨੂੰ ਵੇਖਣ ਦੀ ਜਾਚ ਆ ਜਾਏ। ਮੈਂ ਲਫ਼ਜ਼ ਫਿਰ ਰਿਪੀਟ ਕਰਾਂਗਾ, ਅਨ ਸੁਣੇ ਨੂੰ ਸੁਣਦੀ ਜਾਚ ਆ ਜਾਏ, ਅਨ ਦੇਖੇ ਨੂੰ ਦੇਖਣ ਦੀ ਜਾਚ ਆ ਜਾਏ। ਤੀਜੀ ਗੱਲ ਕਹੀ ਕਿ ਬੇਟਾ ਅਗਿਆਤ ਦਾ ਗਿਆਨ ਹੋ ਜਾਏ। ਉਹ ਕਹਿੰਦਾ ਮੈਂ 12 ਸਾਲ 'ਚ ਲਫ਼ਜ਼ ਨਹੀਂ ਸੁਣੇ। ਇਹਨੂੰ ਪੰਜਾਬੀ 'ਚ ਕਹੋ ਅਨ ਸੁਣਿਆ, ਜਿਹੜਾ ਨਹੀਂ ਸੁਣਿਆ ਜਾ ਸਕਦਾ ਉਹਨੂੰ ਸੁਣਦੀ ਜਾਚ ਆ ਜਾਏ। ਅਨ ਡਿੱਠਾ ਅਦ੍ਰਿਸ਼ਟ, ਜਿਹੜਾ ਨਹੀਂ ਦ੍ਰਿਸ਼ਦਾ ਉਹਨੂੰ ਦੇਖਣ ਦੀ ਜਾਚ ਆ ਜਾਏ। ਤੀਜੀ ਗੱਲ ਉਹਨੇ ਕਿ ਬੇਟਾ ਜਿਹੜਾ ਅਗਿਆਤ ਹੈ, ਜਿਹੜਾ ਨਹੀਂ ਜਾਣਿਆ ਜਾ ਸਕਦਾ ਉਹਨੂੰ ਜਾਣਨ ਦੀ ਜਾਚ ਆ ਜਾਏ। ਪੁੱਤਰ ਸਿਆਣਾ ਸੀ, ਉਹਨੇ ਪਿਓ ਦੇ ਚਰਨ ਪਕੜ ਕੇ ਕਿਹਾ ਪਿਤਾ ਜੀ ਬਾਕੀ ਸਭ ਕੁਝ ਸਿੱਖ ਗਿਆ ਪਰ ਇਹ ਕਿਹੜਾ ਅਧਿਆਪਕ ਸੁਣਾਏਗਾ ਕਿ ਅਨ ਦਿਸਦੇ ਨੂੰ ਦੇਖ ਲੈਣਾ, ਅਨ ਸੁਣੇ ਨੂੰ ਸੁਣ ਲੈਣਾ, ਅਗਿਆਤ ਦਾ ਗਿਆਨ ਲੈ ਲੈਣਾ। ਪਿਤਾ ਨੇ ਸਿਰ 'ਤੇ ਹੱਥ ਰੱਖ ਕੇ ਕਿਹਾ ਪੁੱਤ ਇਹ ਤਿੰਨ ਵਿੱਦਿਆਵਾਂ ਤਾਂ ਆਉਂਦੀਆਂ ਨੇ ਜੇ ਆਤਮਾ ਨੂੰ ਘੜਨਾ ਸ਼ੁਰੂ ਕਰੀਏ ਤਾਂ। ਇਹ ਦਿਮਾਗੀ ਗਿਆਨ ਨਹੀਂ, ਜੇ ਅੰਦਰ ਨੂੰ ਘੜਾਂਗੇ ਇਹਦੀ ਇਹਨੂੰ ਸਮਝ ਪਏਗੀ। ਅਤੇ ਮੈਂ ਇੱਕ ਬੇਨਤੀ ਕਰਦਿਆਂ ਗੁਰਮੁਖੋ ਘੜੇ ਠੀਕ ਹੈ, ਰਾ ਮਟੀਰੀਅਲ ਕਹਿੰਦੇ ਹਾਂ, ਕੱਚੇ ਪਦਾਰਥ ਕਹਿੰਦੇ ਹਾਂ, ਉਹਦੀ ਵੀ ਕੀਮਤ ਹੈ ਪਰ ਘੜੇ ਕੋਈ ਦੀ ਮੁਕਾਬਲਾ ਕੋਈ ਨਹੀਂ ਕਰ ਸਕਦਾ। ਇਸ ਨੂੰ ਥੋੜ੍ਹਾ ਜਿਹਾ ਬੇਨਤੀ ਨੂੰ ਸੁਣਿਓ। ਮੰਨ ਲਓ ਆਪਾਂ ਟਰੱਕ ਕਾਰ ਵਿੱਚ ਇੱਕ ਪੁਰਜਾ ਵਰਤਦੇ ਹਾਂ, ਇੱਕ ਪੁਰਜਾ ਲੈ ਲਓ ਕੋਈ ਛੋਟਾ ਜਿਹਾ 100 ਗ੍ਰਾਮ ਦਾ ਹੋਵੇ ਲੋਹੇ ਦਾ, ਪਰ ਜੇ ਉਹ ਕੱਚਾ ਲੋਹਾ ਲੈਣਾ ਹੋਵੇ ਜਿੱਥੋਂ ਬਣ ਕੇ ਆਇਆ ਤੇ ਉਹ ਤੇ ਪਿਆਰਿਓ ਜੇ ਮੰਨ ਲਓ 1000 ਦਾ ਹੈ, 2000 ਦਾ ਉਹ ਪਾਰਟ ਜਿਹੜਾ ਹੈ ਪੁਰਜਾ ਹੈ ਮਸ਼ੀਨ ਦਾ, ਤੇ ਜੇ ਅਸੀਂ ਕਹੀਏ ਜੀ ਕੱਚਾ ਲੋਹਾ ਕਿਹ ਦਾ, ਉਹ ਕਹਿੰਦਾ ਜਿੰਨੇ ਦਾ ਤੂੰ 100 ਗ੍ਰਾਮ ਦਾ ਪੁਰਜਾ ਲੈਣ ਲੱਗਾ ਇਹਨਾਂ ਦੇ ਤਾਂ ਕੁਇੰਟਲ ਲੋਹਾ ਆ ਜਾਣਾ। ਤੇ ਕੀ ਉਹ ਕੁਇੰਟਲ ਲੋਹਾ ਮਸ਼ੀਨ 'ਚ ਫਿੱਟ ਹੋ ਜੂਗਾ? ਪਹਿਲਾਂ ਢਾਲਿਆ, ਉਹਨੂੰ ਸਾਨ 'ਤੇ ਚਾੜਿਆ, ਖਰਾਦ 'ਤੇ ਖਰੋਚਿਆ, ਫਿਰ ਜਾ ਕੇ ਉਹ ਬਣਿਆ। ਅੱਗੋਂ ਫਿਰ ਸਿਆਣੇ ਬੰਦੇ ਕਹਿੰਦੇ ਕਮਲਿਆ ਕੱਚੇ ਦੀ ਕੀਮਤ ਇਹਦੇ ਨਾਲ ਮਤ ਕਰ। ਉਹ ਕਹਿ ਜੀ ਨਹੀਂ, ਇਹ 100 ਗ੍ਰਾਮ ਦਾ ਵੇਟ ਤੇ ਉਹ ਕੁਇੰਟਲ, ਕੁਇੰਟਲ ਇੰਨਾ ਸਸਤਾ, 100 ਗ੍ਰਾਮ ਮਹਿੰਗਾ। ਉਹ ਅੱਗੋਂ ਉੱਤਰ ਦਿੰਦਾ ਉਹ ਅੰਨ ਘੜਿਆ ਹੈ, ਉਹ ਪ੍ਰੋਸੈਸ 'ਚੋਂ ਨਹੀਂ ਲੰਘਿਆ, ਉਹਨੇ ਕਮਾਈ ਨਹੀਂ ਕੀਤੀ, ਇਹ ਘੜਿਆ ਹੋਇਆ ਤੇ ਘੜੇ ਹੋਏ ਦੀ ਕੀਮਤ ਪੈਂਦੀ ਹੈ। ਜੇ ਘੜਿਆ ਹੋਇਆ ਟੁੱਟ ਜਾਏ ਤੇ ਟੁੱਟੇ ਨੂੰ ਮਸ਼ੀਨ ਨਾਲ ਲਾ ਲਓ, ਤੁਸੀਂ ਟਰੱਕ 'ਚ ਲਾਉਂਦੇ ਹੋ, ਇੱਕ ਨਿੱਕਾ ਜਿਹਾ ਪੁਰਜਾ ਗੁਰਮੁਖੋ ਟੁੱਟ ਜਾਏ ਤੇ ਗੱਡੀ ਉੱਥੇ ਖੜੀ ਹੋ ਜਾਂਦੀ ਹੈ। ਨਹੀਂ, ਕਿਉਂਕਿ ਘੜੇ ਦੀ ਕੀਮਤ ਹੈ। ਇੱਕ ਹੋਰ ਬੇਨਤੀ ਕਰਾਂ, ਪੱਥਰ ਦਾ ਟੁਕੜਾ, ਮੰਨ ਲਓ ਸੰਗ ਮਰਮਰ ਮਾਰਬਲ ਕਹੋ, ਚਿੱਟਾ ਮਾਰਬਲ, ਉਹ ਬੰਦਾ 1000-2000 ਦਾ ਖਰੀਦ ਕੇ ਲਿਆਉਂਦਾ, ਪਰ ਜਦੋਂ ਉਸੇ ਮਾਰਬਲ ਨੂੰ ਘੜ ਕੇ ਉਹਦੇ ਵਿੱਚੋਂ ਮੂਰਤੀ ਕੱਢਦਾ ਤੇ ਉਹ ਜਿਹੜੀ ਮੂਰਤੀ ਹੈ ਨਿੱਕੀ ਜਿਹੀ ਮੂਰਤ 2 ਲੱਖ ਰੁਪਈਆਂ ਦੀ ਵਿਕਦੀ ਹੈ। ਪੁੱਛੋ ਕਿਉਂ? ਉਹ ਕਹਿੰਦਾ ਅਸਲ 'ਚ ਘੜਿਆ ਹੋਇਆ ਉਹ ਅੰਨ ਘੜਿਆ ਹੈ, ਲੱਕੜ ਵਿੱਚ ਘੜੀ ਹੋਈ ਨਿੱਕੀ ਲੱਕੜ ਦੀ ਮੁੱਢੀ ਵਿੱਚੋਂ ਕੋਈ ਚੀਜ਼ ਘੜ ਕੇ ਬਾਹਰ ਕੱਢ ਲਓ, ਉਹਦੀ ਕੀਮਤ 1000 ਨਾਲ ਪੈ ਜਾਂਦੀ ਹੈ। ਹੈ ਤਾਂ ਸਾਰੇ ਮਨੁੱਖੀ, ਰੱਬ ਦੇ ਘਰ 'ਚ ਕੀਮਤ ਉਹਨਾਂ ਦੀ ਪੈਂਦੀ ਜਿਹੜੇ ਆਪਣੀ ਆਤਮਾ ਨੂੰ ਘੜ ਕੇ ਤੁਰਦੇ ਆ। ਗੁਰੂ ਸਾਹਿਬ ਨੇ ਕਿਹਾ ਖਾਲਸਾ ਸਚਿਆਰ ਪੁਰਸ਼, ਉਹ ਆਪਣੇ ਅੰਦਰ ਨੂੰ ਘੜਨ ਵਾਲਾ ਹੈ। ਤੇ ਗੁਰਮੁਖੋ, ਮੈਂ ਅੱਜ ਜਦੋਂ ਰਹਿਤ ਮਰਿਆਦਾ ਭਾਈ ਸਾਹਿਬ ਦਾ ਤਨਖਾਹਨਾਮਾ ਪੜ੍ਹ ਰਿਹਾ ਸਾਂ ਤੇ ਇਸ ਪੌੜੀ ਨੂੰ ਸਾਹਮਣੇ ਰੱਖ ਕੇ ਤੁਰਿਆ, ਮੇਰੇ ਮਨ ਚ ਆਇਆ ਅਸਲ ਬੇਸ ਤਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਗੁਰਮੁਖੋ, ਜਿਹੜਾ ਇਸ ਪੌੜੀ ਨੂੰ ਸਮਝ ਗਿਆ ਉਹ ਸਾਰੀ ਸਿੱਖੀ ਦੀ ਵਿਆਖਿਆ ਸਮਝ ਗਿਆ। ਇਸ ਪੌੜੀ ਵਿੱਚ ਅੱਠ ਗੁਣ ਨੇ, ਪਰ ਆਪਾਂ, ਮੈਂ ਵੀ ਔਰ ਆਪ ਜੀ ਵੀ, ਮੇਰੀ ਬੇਨਤੀ ਜੋ ਕੁਝ ਹੋ ਗਿਆ ਉਹਨੂੰ ਛੱਡੀਏ। ਅਸੀਂ ਕਹਿੰਦੇ ਅਸੀਂ ਮੁਰਦਿਆਂ ਨੂੰ ਨਹੀਂ ਪੂਜਦੇ, ਉਹ ਨਹੀਂ ਪਿਆਰਿਓ, ਅਸੀਂ ਮੁਰਦਿਆਂ ਨੂੰ ਪੂਜਨੇ ਆ। ਜਿਹੜਾ ਕੰਮ ਮੈਂ ਕੱਲ ਤੱਕ ਕਰ ਚੁੱਕਾ, ਮੇਰੇ ਖਿਆਲ ਮਰ ਚੁੱਕੇ ਸਨ, ਉਹਨਾਂ ਨੂੰ ਅੱਜ ਫਿਰ ਜਿਉਂਦੇ ਕਰਕੇ ਗੱਲਾਂ ਕਰੀ ਜਾਂਦਾ। ਫਿਰ ਸੁਣਿਓ, ਇਕੱਲੇ ਬੰਦੇ ਮੁਰਦੇ ਨਹੀਂ ਪੂਜੇ ਜਾਂਦੇ, ਤੇ ਮਰੇ ਹੋਏ ਖਿਆਲ ਵੀ ਬੰਦਾ ਰੋਜ਼ ਜਿੰਦੇ ਕਰੀ ਜਾਂਦਾ। ਜੋ ਕੱਲ ਹੋ ਗਿਆ ਉਹਨੂੰ ਛੱਡ, ਤੂੰ ਅੱਜ ਤੋਂ ਨਵੀਂ ਜ਼ਿੰਦਗੀ ਸ਼ੁਰੂ ਕਰ, ਕਿਉਂਕਿ ਹਰ ਸਵਾਸ ਨਵਾਂ ਹੁੰਦਾ ਹੈ। ਇਹ ਝੂਠ ਹੈ ਕਿ ਇਹ ਪੁਰਾਣਾ ਦੁਬਾਰਾ ਆ ਗਿਆ, ਦੁਬਾਰਾ ਤਾਂ ਆਉਂਦਾ ਹੀ ਨਹੀਂ। ਜਿਹੜਾ ਇੱਕ ਵਾਰੀ ਬਾਹਰ ਚਲਾ ਜਾਓ, ਵਾਪਸ ਨਹੀਂ ਆਉਂਦਾ, ਨਵਾਂ ਆਉਂਦਾ ਹੈ। ਜੇ ਸਵਾਸ ਨਵਾਂ ਆਉਂਦਾ ਤੇ ਜ਼ਿੰਦਗੀ ਵੀ ਨਵੀਂ ਸ਼ੁਰੂ ਕਰ। ਸਵਾਸ ਨਵਾਂ ਆ ਰਿਹਾ। ਗੁਰੂ ਸਾਹਿਬ ਨੇ ਕਿਹਾ ਅੱਠ ਗੱਲਾਂ, ਸੱਤ ਅੱਠ ਗੱਲਾਂ ਇਹ ਤੁਹਾਨੂੰ ਸਭ ਨੂੰ ਚੇਤੇ ਨੇ। ਗੁਰਮੁਖੋ, ਮੈਂ ਇਹ ਕਹਾਂਗਾ, ਖਾਲਸਾ ਬਣਨਾ, ਮੈਂ ਵੀ ਆਪਣੇ ਨਾਂ ਪਿੱਛੇ ਖਾਲਸਾ ਲਾਉਣਾ ਵੀ ਚਾਹੀਦਾ, ਗੋਤਾਂ ਦੀ ਬਜਾਏ ਖਾਲਸਾ ਸ਼ਬਦ। ਪਰ ਦੁੱਖ ਇਸ ਚੀਜ਼ ਦਾ, ਅੱਜ ਵੀ ਖਾਲਸਾ ਸ਼ਬਦ ਸਿੱਖਾਂ ਵਿੱਚ ਬਹੁਤ ਗਿਣਤੀ 'ਚ ਉਹਨਾਂ ਲੋਕਾਂ ਲਈ ਲਾਇਆ ਜਾ ਰਿਹਾ ਜਿਨ੍ਹਾਂ ਦੀ ਜਾਤ ਪਾਤ ਦੇ, ਗੁਰਮਤਿ 'ਚ ਨਹੀਂ, ਜਾਤ ਪਾਤ ਦੇ ਆਧਾਰ 'ਤੇ ਕਿਹਾ ਜਾਂਦਾ ਇਹ ਚੌਥੇ ਪੌੜੇ 'ਚੋਂ ਹੈ। ਯਾਦ ਰੱਖੋ, ਭਾਰਤ ਵਿੱਚ ਦੇਖਿਓ ਤਕਰੀਬਨ ਉਹ ਬੰਦੇ ਖਾਲਸਾ ਵਾਹਿਗੁਰੂ ਜੀ। ਇਹ ਸੱਤ ਗੁਣਾਂ ਵਿੱਚ ਸੋਨੇ ਘੜਨ ਦੀ ਗੱਲ ਹੈ, ਗੱਲ ਸੋਨਾ ਘੜਨ ਦੀ ਉਦਾਹਰਣ ਦਿੱਤੀ ਹੈ। ਅਸਲ 'ਚ ਅੰਦਰ ਘੜਨ ਦੀ ਵਿੱਦਿਆ ਹੋਵੇ, ਅਣ ਦਿਸਿਆ ਦਿਸਣ ਲੱਗ ਪੈਂਦਾ ਹੈ। ਅੱਖੀ ਬਾਜੋ ਵੇਖਣਾ ਵਿਣ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ ਵਿੱਚ ਹੱਥਾਂ ਕਰਨਾ, ਜੀਭੇ ਬਾਜੋ ਬੋਲਣਾ, ਇਉਂ ਜੀਵਤ ਮਰਨਾ। ਸਭ ਤੋਂ ਪਹਿਲੀ ਗੱਲ, ਸੋਨਾ ਘੜਨ ਲਈ ਜਿਹੜੀਆਂ ਚੀਜ਼ਾਂ ਦੀ ਲੋੜ ਹੈ, ਗੁਰੂ ਸਾਹਿਬ ਨੇ ਉਹਦਾ ਜ਼ਿਕਰ ਕੀਤਾ ਹੈ। ਉਹਦੇ ਕੋਲ ਕਹੇ ਸ਼ਬਦ ਵਰਤਾਂ ਜੀ, ਆਪਣਾ ਅੱਡਾ ਹੁੰਦਾ, ਦੁਕਾਨ ਕਹਿ ਲਓ, ਉਸ ਕਾਰੀਗਰ ਦੇ ਕੋਲ ਹੁਨਰ ਹੁੰਦਾ, ਜਿਹੜੇ ਔਜ਼ਾਰ ਉਹ ਵਰਦਾ, ਗੁਰੂ ਸਾਹਿਬ ਨੇ ਉਹਦਾ ਜ਼ਿਕਰ ਕੀਤਾ। ਪਹਿਲਾ ਜੱਤ ਪਹਾਰਾ, ਖਾਲਸਾ ਸੋਏ, ਜੱਤ ਪਹਾਰਾ, ਇਹ ਪੱਪੇ ਨੂੰ ਕੰਨਾ ਹੈ ਜੀ, ਪਹਾਰਾ, ਹਨਾ। ਉਂਝ ਹਿੰਦੀ 'ਚ ਅਸੀਂ ਲਿਖ ਜਾਂਗੇ ਜਾਂ ਗੁਰਮੁਖੀ 'ਚ ਜੇ ਸਹੀ ਲਿਖੋ, ਯਤ ਯਤੀ ਜਈਏ ਨਾਲ, ਪਰ ਸਤਿਗੁਰਾਂ ਨੇ ਜਾਰਾ ਜੱਜਾ ਹੀ ਵਰਤਿਆ। ਅੱਜ ਵੀ ਭਾਈ ਸਾਹਿਬ, ਅੱਜ ਅਸੀਂ ਆ ਰਹੇ ਸੀ ਅਤੇ ਗੱਲ ਕਰ ਰਹੇ ਸਨ ਵੀ ਭਾਈ ਸਾਹਿਬ, ਯਾਰ ਅਤੇ ਯਾਰ ਵਿੱਚ ਕੀ ਫਰਕ ਹੈ, ਕਿਉਂਕਿ ਅੱਜ ਕੱਲ੍ਹ ਦੇ ਨਾਣੇ ਪਿਓ ਨੂੰ ਵੀ ਯਾਰ ਕਹਿਣ ਲੱਗ ਪਏ ਆ। ਯਾਦ ਰੱਖਿਓ, ਮਾਂ ਨੂੰ ਵੀ ਯਾਰ ਕਹਿੰਦੇ ਆ। ਇਹ ਮੈਂ ਸੁਣਿਆ ਸ਼ਬਦ, ਯਾਰ ਛੱਡ ਪਰਾਂ ਗੱਲ। ਉਹ ਕਹਿੰਦੇ ਜੱਜਾ, ਅਤੇ ਮੈਂ ਫਿਰ ਇੱਕ ਬੇਨਤੀ ਕੀਤੀ, ਇੱਕ ਵਾਰੀ ਤੁਹਾਨੂੰ ਅੱਗੇ ਵੀ ਕਿਹਾ ਸੀ, ਗੁਰੂ ਗ੍ਰੰਥ ਸਾਹਿਬ 'ਚ ਬੜੀ ਵਿਲੱਖਣਤਾ, ਜਾਂ ਕੋਈ ਐਵੇਂ ਕਹੀ ਜਾਓ ਫਲਾਣਾ ਵਿਦਵਾਨ ਅੰਤ ਪਾ ਜਾਏਗਾ, ਇਹ ਸਭ ਤੋਂ ਵੱਡਾ ਝੂਠ ਹੈ। ਅਰਥ ਤਾਂ ਮੈਂ ਵੀ ਕਰ ਜਾਂਗਾ, ਪਰ ਸੁਧ ਤੋਰਤ ਤੱਕ ਪਹੁੰਚੀ। ਸੁਰਤ ਦਾ ਪਹੁੰਚਣਾ ਅਤੇ ਬੁੱਧੀ ਤੋਂ ਅਰਥ ਕਰਨੇ, ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਉਸ ਦਿਨ ਮੈਂ ਟ੍ਰੇਸੀ ਸ਼ਾਇਦ ਕਿਹਾ ਸੀ, ਇੱਕ ਬੰਦੇ ਨੂੰ ਸਿਰ ਦੇ ਵਿੱਚ ਫੋੜਾ ਹੈ, ਜਿਹੜੀ ਉਹਨੂੰ ਪੀੜ ਮਹਿਸੂਸ ਹੋ ਰਹੀ ਹੈ, ਨਾਲ ਮੰਜੇ 'ਤੇ ਪਏ ਭਰਾ ਨੂੰ ਥੋੜ੍ਹਾ ਮਹਿਸੂਸ ਹੋ ਰਹੀ, ਖੂਨ ਤਾਂ ਇੱਕੋ ਹੀ ਹੈ ਨਾ। ਇਸੇ ਤਰ੍ਹਾਂ ਸੁਰਤ ਦਾ ਜਿਹੜੀ ਖੇਡ ਹੈ, ਉਹ ਬੁੱਧੀ ਦੇ ਤਲਚੇ ਨੂੰ ਬੰਨ੍ਹ ਨਹੀਂ ਜਾ ਸਕਦਾ ਜੀ। ਮੈਂ ਜਦੋਂ ਪਾਠ ਕਰਦੇ ਇੱਕ ਵਾਰੀ ਕਿਹਾ ਜੀ, ਪੂਰੇ ਗੁਰੂ ਗ੍ਰੰਥ ਸਾਹਿਬ 'ਚ, ਸਮਗਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਿੱਥੇ ਯਈਏ ਨਾਲ ਯਾਰ ਹੁੰਦਾ ਹੈ ਨਾ ਜੀ, ਸੁਣ ਯਾਰ ਹਮਾਰੇ ਸੱਜਣ, ਯਾਰ ਵੇ ਇੱਕ ਨੂੰ ਇੱਕ ਚਾੜੋ ਚਾੜ, ਉਹ ਸ਼ਬਦ ਵਰਤਨੇ, ਜਿੱਥੇ ਜੱਜੇ ਨਾਲ ਆਉਂਦਾ ਹੈ ਉਹਦੇ ਅਰਥ ਵੱਖਰੇ ਨੇ। ਜਾਰ ਚੋਰ, ਜਾਰ ਜੁਆਰ ਤੇ ਬੁਰਾ, ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀਬਾਨ, ਚੋਰਾਂ ਜਾਰਾਂ ਤੈ ਕੁੜਿਆਰਾਂ, ਉੱਥੇ ਜੱਜੇ ਨਾਲ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਜਿੱਥੇ ਜੱਜੇ ਨਾਲ ਜਾਰ ਆਏ ਉਹਦਾ ਅਰਥ ਨੈਗੇਟਿਵ ਸੈਂਸ ਵਿੱਚ ਵੀ ਵਿਚਾਰੀ ਕਰੈਕਟਰਲੈਸ, ਤੇ ਪੂਰੇ ਗੁਰੂ ਗ੍ਰੰਥ ਸਾਹਿਬ ਜਿੱਥੇ ਯਈਏ ਨਾਲ ਆਏ ਉਹਦਾ ਅਰਥ ਪਰਮਾਤਮਾ, ਗੁਰੂ ਤੇ ਗੁਰਮੁਖ ਹੈ। ਵੇਖੋ ਸ਼ਬਦ ਇੱਕੋ ਹੀ ਹੈ ਨਾ। ਹੁਣ ਕਈ ਵਾਰੀ ਜੇ ਕੋਈ ਪੁੱਛੇ ਜੀ ਲਫ਼ਜ਼ ਤਾਂ ਅਸਲੀ ਯਾਰ ਹੀ ਹੈ ਨਾ, ਤੇ ਗੁਰੂ ਸਾਹਿਬ ਨੇ ਇੱਕ ਵੱਖਰੀ ਗੱਲ ਬਣਾ ਦਿੱਤੀ, ਜੱਜੇ ਨਾਲ ਲਿਖ ਦਿੱਤਾ ਜੀ। ਇਹਦਾ ਮਤਲਬ ਉਹਦੀ ਪਹਿਚਾਣ ਬਣਾ ਦਿੱਤੀ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਜੱਜੇ ਨਾਲ ਆਏਗਾ ਉਹਦਾ ਅਰਥ ਵੀ ਵਿਚਾਰਿਕ ਹੈ, ਜਿੱਥੇ ਯਈਏ ਨਾਲ ਆਏਗਾ ਉਹਦਾ ਅਰਥ ਪੋਜ਼ਿਟਿਵ ਸੈਂਸ ਵਿੱਚ ਹੈ। ਇੱਥੇ ਸ਼ਬਦ ਦੇ ਜੱਤ ਪਹਾਰਾ, ਥੋੜ੍ਹੀ ਬੇਨਤੀ ਸੁਣਿਓ, ਇਹਦੇ ਦੋ ਦੋ ਅਰਥ ਹੋਣੇ ਨੇ ਜੀ, ਇੱਕ ਆਤਮ ਘਾੜਤ ਖਾਲਸਾ, ਦੂਜੇ ਪਾਸੇ ਦੁਨਿਆਵੀ। ਦੁਨਿਆਵੀ ਅਰਥਾਂ ਵਿੱਚ ਸੁਨਾਰ, ਜਿੰਨਾ ਮਰਜ਼ੀ ਗੁਣੀ ਹੋਵੇ ਉਹਦੇ ਕੋਲ ਅੱਡਾ ਤੇ ਚਾਹੀਦਾ ਨਾ, ਦੁਕਾਨ ਤੇ ਚਾਹੀਦੀ, ਇੱਥੇ ਬਹਿ ਕੇ ਉਹਨੇ ਗਹਿਣੇ ਘੜਨੇ ਨੇ। ਗੁਰੂ ਸਾਹਿਬ ਜੀ ਨੇ ਕਿਹਾ ਖਾਲਸਾ ਸਚਿਆਰ ਪੁਰ ਸਿੱਖਾ, ਜੇ ਤੂੰ ਸੱਚੀ ਮੁੱਚੀ ਅਭੇਦ ਹੋਣਾ ਅੰਦਰ ਘੜਨਾ, ਸਭ ਤੋਂ ਪਹਿਲਾਂ ਤੇਰਾ ਕਰੈਕਟਰ ਉੱਚਾ ਹੋਣਾ ਚਾਹੀਦਾ ਹੈ। ਜਤ, ਮੈਂ ਫਿਰ ਅਰਜ਼ ਕਰਾਂਗਾ, ਇੱਥੇ ਜਤ ਦਾ ਲਫ਼ਜ਼ੀ ਅਰਥ ਜਤੀ, ਇੰਦਰੀਆਂ ਨੂੰ ਰੋਕਣਾ। ਫਿਰ ਅਰਜ਼ ਹੱਠ ਨਾਲ ਰੋਕਣਾ ਤੇ ਗਿਆਨ ਨਾਲ ਰੋਕਣਾ, ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਕਈ ਵਾਰੀ ਹੁਣ ਕਹਿਦਾ ਵੀ ਪਰਾਏ ਰੂਪ ਨੂੰ ਅੱਖਾਂ, ਬੰਦਾ ਅੱਖਾਂ ਬੰਦ ਕਰ ਲੂਗਾ। ਹੋ ਗੁਰਮੁਖੋ, ਆਹ ਤਾਂ ਬਾਂਟੇ ਬੰਦ ਹੋ ਜਾਣਗੇ ਚਮਕਦੇ, ਜਿਹੜਾ ਵੇਖ ਕੇ ਫੁਰਨੇ ਦੀ ਅੱਖ ਖੁੱਲ੍ਹ ਕੇ ਨਿਕੰਮੀ ਵਾਸ਼ਨਾ ਪੈਦਾ ਕਰਦੀ, ਉਹ ਕੌਣ ਰੋਕੇਗਾ? ਇਹਨੂੰ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਕਿਹਾ ਮਹਾਰਾਜ ਜੀ ਨੇ, ਮੈਂ ਗੱਲਾਂ ਰਿਪੀਟ ਕਰੀ ਜਾਂਗਾ। ਮੈਨੂੰ ਪਤਾ ਕਈ ਵਾਰੀ ਆਪਾਂ ਕਹਿੰਦੇ ਵੀ ਗੱਲ, ਸਿੰਘ ਕਹਿੰਦੇ ਹੁੰਦੇ ਵੀ ਸਾਖੀ ਬੜੀ ਸੌਖੀ, ਹਾਂ ਗੁਰੂ ਸਾਹਿਬ ਬੜੀ ਕਿਰਪਾ ਕਰਦੇ ਆ, ਸਾਖੀ 'ਚ ਬੜਾ ਰਸ ਭਰ ਜਾਂਦਾ, ਪਰ ਅਸਲੀ ਸਾਖੀ ਤਾਂ ਬਾਣੀ ਵਿੱਚੋਂ ਪੈਦਾ ਹੋਈ ਹੈ ਨਾ। ਜੇ ਬਾਣੀ ਪੜ੍ਹੀ ਤੇ ਕਰੈਕਟਰ ਬਣਿਆ, ਤੇ ਜਿਸ ਕਰਕੇ ਜੀਵਨ ਬਣਿਆ ਆਪਾਂ ਉਹਦੀ ਗੱਲ ਸ਼ੁਰੂ ਤੋਂ ਕਰੀਏ। ਜਤ ਪਹਾਰਾ, ਆਪਣੀਆਂ ਇੰਦਰੀਆਂ ਤੇ ਕਾਬੂ ਪਾ, ਆਪਣੇ ਫੁਰਨੇ 'ਚ ਤੇ ਬਾਅਦ 'ਚ ਕਾਬੂ ਪੈਣਾ। ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਇੱਕ ਵਾਰ ਆਪ ਨੂੰ ਕਿਹਾ ਸੀ, ਕਦੀ ਆਪਣੇ ਆਪ ਨੂੰ ਪੁੱਛੀਏ ਕਰੀਏ, ਮੈਂ ਆਪਣੀ ਗੱਲ ਕਹਾਂਗਾ, ਅਸੀਂ ਬੈਠੇ ਹਾਂ, ਸੁੱਤੀ ਸੁੱਤੇ ਜ਼ਿੰਦਗੀ ਲੰਘ ਗਈ ਜੀ, ਕੰਮ ਕਰ ਲਿਆ, ਉੱਥੋਂ ਆਏ ਸਾਂ, ਇੱਥੇ ਘਰ ਬਣ ਗਏ, ਮੈਂ ਵੀ ਤੁਹਾਡੇ ਵਿੱਚ ਹਾਂ। ਮੈਂ ਸੱਚੀ ਆਪ ਜੀ ਤੋਂ ਵੱਖ ਹੋ ਕੇ ਨਹੀਂ, ਬਿਜ਼ਨਸ ਹੋ ਗਿਆ, ਲਾਲਾ ਲਾਲਾ ਹੋ ਗਈ, ਲੋਕੀ ਜਾਣਨ ਲੱਗ ਪਏ, ਆਪਣੇ ਤਰੀਕੇ ਨਵੇਂ ਹੋ ਗਏ, ਪਰ ਗੁਰਮੁਖੋ ਕਦੀ ਰਾਤ ਨੂੰ ਬਹਿ ਕੇ ਗੁਰੂ ਅਮਰਦਾਸ ਦੀ ਇਹ ਪੌੜੀ ਜ਼ਰੂਰ ਪੁੱਛਿਆ ਕਰੋ, ਹੱਥਾਂ ਵੱਲ ਸ਼ੀਸ਼ੇ ਅੱਗੇ ਖਲੋ ਕੇ ਪੜ੍ਹਨੀ ਚਾਹੀਦੀ ਹੈ, ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ। ਵਾਰ ਵਾਰ ਪੁੱਛੀਏ, ਸੱਚੀ ਮੁੱਚੀ ਮਨ ਜਾਗੇਗਾ, ਕੀ ਕਰਮ ਕੀਤਾ ਤੂੰ? ਇਹ ਫਿਰ ਅਰਜ਼ੀ ਹੈ। ਡਾਕਟਰ ਨੇਕੀ ਸਾਹਿਬ ਕਹਿੰਦੇ ਸਨ, ਜਿਸ ਬੰਦੇ ਨੇ ਮੈਂ ਮਾਰਨੀ, ਉਹ ਤਿੰਨ ਗੱਲਾਂ ਚੇਤੇ ਰੱਖੇ, ਸਭ ਤੋਂ ਪਹਿਲਾਂ ਸਵੈ ਪੜਚੋਲ ਕਰੇ, ਦੂਜੀ ਗੱਲ ਮੌਤ ਨੂੰ ਚੇਤੇ ਰੱਖੇ, ਤੇ ਤੀਜਾ ਸ਼ੁਕਰਾਨੇ ਵੀ ਜੀਏ। ਫਿਰ ਅਰਜ਼ ਹੈ, ਸਭ ਤੋਂ ਪਹਿਲਾਂ ਸਵੈ ਪੜਚੋਲ। ਸਵੈ ਪੜਚੋਲ ਹੁੰਦੀ ਹੈ ਕਿਸੇ ਹੋਰ ਨੂੰ ਆਪਣੇ ਕੀਤੇ ਹੋਏ ਕੰਮਾਂ ਨੂੰ ਰੋਜ਼ ਪੁੱਛਣਾ, ਇਹ ਸਾਧਨਾ ਵਾਲਿਆਂ ਵਾਸਤੇ ਵੀ, ਜਿਹਨੇ ਸਾਧਨਾ ਕਰਨੀ, ਜਿਹਦਾ ਮਨ ਜਾਗੇ, ਇਹ ਸਰੀਰਾਂ ਮੇਰਿਆ, ਇਸ ਜੱਗ ਮੈਂ ਆਇਆ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾਂ, ਜਾ ਤੂੰ ਜੱਗ ਮੈਂ ਆਇਆ, ਜਿਨ ਕਰ ਤੇਰਾ ਰਚਨ ਰਚਿਆ, ਕੋਈ ਕੀਤਾ ਹੋ ਤੂੰ? ਆਪਾਂ ਕਹਾਂਗੇ ਮੈਂ ਇੰਨਾ ਕੁਛ ਬਣਾ ਲਿਆ, ਇੰਨਾ। ਉਹ ਗੁਰਮੁਖੋ, ਜਿੱਦਣ ਅੱਖਾਂ ਮੀਟੀਆਂ, ਜਿਹੜਾ ਮੈਂ ਗੱਲ 'ਚ ਭਾਈ ਸਾਹਿਬ ਉਹਨੇ ਗੱਲ ਕਰਕੇ ਗਏ, ਆਹ ਜਿਹੜੀ ਲੋਈ ਮੈਂ ਲਈ ਹੈ ਗੋਡਿਆਂ ਉੱਤੇ, ਇਹ ਵੀ ਮੇਰੀ ਕੋਈ ਨਹੀਂ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਾਨਾ ਵਸਾਇਆ, ਗੁਰ ਪ੍ਰਸਾਦੀ ਖਣਮਰ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ, ਇਹ ਸਵੈ ਪ੍ਰਚੋਲ ਹੈ ਜਿਨ ਸਤਿਗੁਰ ਸਿਉ ਚਿਤ ਲਾਇਆ। ਇੱਕ ਬਚਨ ਅਸੀਂ ਪੜ੍ਹਨੇ, ਬੰਦੇ ਖੋਜ ਦਿਲ ਹਰ ਰੋਜ਼। ਉਂਝ ਵੈਸੇ ਬੜਾ ਤਰੀਕਾ ਮਨ ਨੂੰ ਕਾਬੂ ਕਰਨ ਦਾ, ਜਿਹੜੇ ਕਿਉਂਕਿ ਜਿਹੜਾ ਇਹ ਵਾ ਨਾ ਅੰਦਰ ਵਾਲਾ, ਸੱਚੀ ਮੁੱਚੀ ਮੈਨੂੰ ਤੁਸੀਂ ਗਿਆਨੀ ਕਹਿ ਰਹੇ ਹੋ, ਜੇ ਅੰਦਰ ਨੂੰ ਕਿਤੇ ਪੜੋਗੇ ਤੇ ਤੁਸੀਂ ਨੇੜੇ ਨਹੀਂ ਲੱਗਣ ਦਿਓਗੇ। ਇੱਥੋਂ ਤੱਕ ਬੰਦਾ ਅੰਦਰ ਦੀ ਗੱਲ ਆਪਣੀ ਜੀਵਨ ਸਾਥ ਨਾਲ ਵੀ ਸਾਂਝੀ ਨਹੀਂ ਕਰਦਾ, ਜੋ ਫੁਰਨੇ ਉੱਠਦੇ ਨੇ ਕਰਦਾ ਸਾਂਝੇ। ਜਿਸ ਦਿਨ ਇਹ ਵੀ ਰੱਬ ਦਾ ਸ਼ੁਕਰਾਨਾ ਪਰਦੇ 'ਚ ਰੱਖਦਾ, ਜੇ ਸਾਰਿਆਂ ਦਾ ਬਾਹਰ ਪ੍ਰਗਟ ਹੋ ਜਾਂਦਾ, ਰਿਸ਼ਤਾ ਨਿਭਣਾ ਹੀ ਕੋਈ ਨਹੀਂ ਸੀ, ਕੀ ਇੱਕ ਬਾਰੇ ਸੋਚਦੇ ਦੂਜੇ ਬਾਰੇ, ਕੀ ਔਰਤ ਦੱਸਦੀ ਆਪਣੇ ਅੰਦਰ ਨੂੰ? ਗੁਰੂ ਕਹਿੰਦੇ ਨੇ ਤੂੰ ਗੁਰੂ ਨੂੰ ਰੋਜ਼ ਦੱਸਿਆ ਕਰ ਤੇ ਦਿਲ ਨੂੰ ਪੁੱਛ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਖੇ। ਦੂਜੀ ਗੱਲ ਕਹੀ, ਇਸ ਮਨ ਕੋ ਕੋਈ ਖੋਜੋ ਭਾਈ, ਥੋੜ੍ਹਾ ਜਿਹਾ ਆਪ ਜੀ ਟਿਕਾ ਬਣਾਇਆ ਜੇ, ਬਣਾਈ ਰੱਖਿਓ। ਗੁਰੂ ਸਾਹਿਬ ਦੇ ਜੀਵਨ 'ਚ ਘਟਨਾ ਸ਼ਾਇਦ ਗੁਰੂ ਅਰਜਨ ਦੇਵ ਜੀ ਦੇ, ਇੱਕ ਬੰਦਾ ਕਹਿੰਦੇ ਝੂਠ ਬੋਲਦਾ, ਮਾੜੇ ਕੰਮ ਕਰ, ਗੁਰੂ ਸਾਹਿਬ ਨੇ ਕਿਹਾ ਇਹ ਕੰਮ ਕਰ ਛੁੱਟ ਜਾਣਗੇ, ਘਰ ਇੱਕ ਭਾਂਡਾ ਰੱਖ ਲੈ ਮਿੱਟੀ ਦਾ। ਉਦੋਂ ਮਿੱਟੀ ਦੇ ਭਾਂਡਿਆਂ ਸਭ ਕੋਈ ਰੱਖਦੇ, ਤੁਹਾਨੂੰ ਪਤਾ ਜੀ, ਮਾਈਆਂ ਪੈਸੇ ਵੀ ਲਪੇਟ ਕੇ ਨਾ ਘੜੇ 'ਚ ਹੀ ਰੱਖਦੀਆਂ ਸਨ। ਕਹਿੰਦੇ ਰੋਜ਼ ਜੋ ਕੋਈ ਤੇਰੇ ਮਨ 'ਚ ਆਉਂਦਾ ਲਿਖਿਆ ਕਰ, ਲਿਖ ਕੇ ਨਾ ਉਹਨੂੰ ਭਾਂਡੇ 'ਚ ਪਾ ਦਿਆ ਕਰ, ਤੇ ਮਹੀਨੇ ਬਾਅਦ ਗੁਰੂ ਸੰਗਤ 'ਚ ਆ ਕੇ ਪੜ੍ਹ ਕੇ ਸੁਣਾਇਆ ਕਰ, ਬੰਦਾ ਸੁਣਾ ਸਕੂਗਾ। ਪਰ ਇੱਕ ਤਰੀਕਾ ਬੜਾ ਵਧੀਆ ਹੈ, ਰੋਜ਼ ਦਾ ਟਾਈਮ ਟੇਬਲ ਆਪਾਂ ਜੇ ਆਪਣਾ ਨਿੱਜੀ ਬਣਾਈਏ, ਕਿਸੇ ਨੂੰ ਦੱਸਣ ਦੀ ਲੋੜ, ਕਾਪੀ ਉੱਤੇ ਜਾਂ ਫੋਨ 'ਚ ਅੱਜ ਮੈਂ ਕੀ ਸੋਚਿਆ, ਕਿਸੇ ਬਾਰੇ ਕੀ ਕਿਹਾ, ਤੇ ਸਭ ਕੁਝ ਬਣਾ ਕੇ ਮੋਟੀਆਂ ਮੋਟੀਆਂ ਗੱਲਾਂ ਸੋਹਿਲਾ ਸਾਹਿਬ ਪੜ੍ਹਨ ਤੋਂ ਪਹਿਲਾਂ ਸਵੈ ਪੜਚੋਲ ਕਰੀਏ, ਜਾ ਉਹ ਨਿਕੰਮਿਆ ਮਣਾ ਹੈ ਤੂੰ ਸਿੱਖ ਤੇ ਸੋਚਦਾ ਕੀ ਰਿਹਾ ਹੈ। ਪਰ ਐਸਤਾ ਐਸਤਾ ਕਾਬੂ ਆ ਜਾਊਗਾ ਗੁਰਮੁਖੋ। ਪਹਿਲੀ ਗੱਲ ਸਵੈ ਪੜਚੋਲ ਬਹੁਤ ਜ਼ਰੂਰੀ ਹੈ। ਅੱਜ ਦੁੱਖ ਇਸ ਚੀਜ਼ ਦਾ, ਮੈਂ ਤੁਹਾਡਾ ਜੀਵਨ ਪੜਚੋਲ ਲਿਆ, ਤੁਸੀਂ ਮੈਨੂੰ ਪੜਚੋਲ ਰਹੇ ਹੋ। ਕੀ ਕਰੀਏ, ਰੱਬ ਨੇ ਅੱਖਾਂ ਹੀ ਇਹੋ ਜਿਹੀਆਂ ਲਾਈਆਂ, ਨਿਕੰਮੀਆਂ ਆਪਣਾ ਚਿਹਰਾ ਵੇਖ ਨਹੀਂ ਸਕਦੀਆਂ, ਲੋਕਾਂ ਦੀ ਵੇਖੀ ਜਾਂਦੀਆਂ। ਸਾਡਾ ਵੀ ਕਸੂਰ ਕੋਈ ਨਹੀਂ, ਰੱਬਾ ਅੱਖਾਂ ਤੇ ਤੂੰ ਹੀ ਲਾਈਆਂ ਨਾ। ਮੈਂ ਚਲੋ ਮਜ਼ਾਕ 'ਚ ਕਹਿ ਰਿਹਾ, ਸਭ ਤੋਂ ਪਹਿਲਾਂ ਸਵੈ ਪੜਚੋਲ। ਦੂਜੀ ਗੱਲ, ਆਪਣੇ ਅੰਦਰ ਨੂੰ ਘੜਨ ਲਈ ਮੌਤ ਨੂੰ ਚੇਤੇ ਰੱਖਣਾ ਬਹੁਤ ਜ਼ਰੂਰੀ ਹੈ। ਰਾਤ ਨੂੰ ਸੁੱਤਿਆਂ ਹੁਣੇ ਸੋਹਿਲਾ ਸਾਹਿਬ, ਕੀਰਤਨ ਸੋਹਿਲਾ ਜੀ ਨੂੰ ਕਹਿੰਦੇ ਹਾਂ, ਉਂਝ ਵੈਸੇ ਗੁਰਸਿੱਖ ਆਪਣਾ ਬਹਿ ਕੇ ਪੜ੍ਹਦੇ ਨਾ, ਚੰਗੀ ਗੱਲ ਹੈ। ਇੱਕ ਤਰੀਕਾ ਹੋਰ ਵੀ ਹੈ, ਭਾਈ ਸਾਹਿਬ ਜੀ ਕਹਿ ਰਹੇ ਸਨ ਜੀ ਬੈਠੇ ਵੀ, ਨੀਂਦ ਆਉਂਦਿਆਂ ਆਉਂਦਿਆਂ ਪੜ੍ਹੋ। ਕਈ ਵਾਰੀ ਤੁਸੀਂ ਦੇਖੋਗੇ ਤਿੰਨ ਸ਼ਬਦ ਪੜ੍ਹੇ ਜਾਂਦੇ, ਅੱਧੀ ਰਾਤ ਨੂੰ ਉੱਠੋ ਚੌਥਾ ਦੇ ਚੱਲਦਾ ਹੁੰਦਾ। ਸੱਚੀ ਮੁੱਚੀ ਉਹਨੂੰ ਸੁੱਖ ਨਿੰਦਰਾ ਕਹਿੰਦੇ ਆ। ਉਹ ਸੁੱਖ ਨਿੰਦਰਾ 'ਚ ਫਿਰ ਸੁਪਨਾ ਵੀ ਜਨਮ ਲੈ ਲੈਂਦਾ। ਕਈ ਵਾਰੀ ਬੰਦਾ ਜਿਹੜਾ ਉਹ ਗੁਰਦੁਆਰੇ ਬੈਠਾ ਹੁੰਦਾ, ਉਹ ਸੱਚੀ ਮੁੱਚੀ ਸੋਹਿਲਾ ਸਾਹਿਬ ਅੰਦਰ ਚੱਲਦਾ ਤੇ ਸੁਪਨੇ 'ਚ ਮਹਾਰਾਜ ਦਾ ਸੁੱਖ ਆਸਨ ਕਰੀ ਜਾਂਦਾ। ਇਹਦਾ ਮਤਲਬ ਤੇਰਾ ਸੁਪਨਾ ਵੀ ਗੁਰੂ ਦੇ ਨਾਲ ਹੋ ਗਿਆ। ਉਂਝ ਮੇਰੀ ਬੇਨਤੀ ਹੈ, ਰਾਤ ਨੂੰ ਸੌਣ ਲੱਗਿਆ ਇੱਕ ਵਾਰੀ ਜ਼ਰੂਰ ਚੇਤੇ ਰੱਖੀਏ ਮੌਤ ਨੂੰ, ਤੇ ਆਹ ਸ਼ਬਦ ਪੜ੍ਹਦਿਆਂ ਕਰੋ ਬੇਨੰਤੀ, ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਆਂ ਖਾੜ ਚਲੋ ਹਰ ਲਾਹਾ, ਆਗੈ ਹਾਂ ਅੱਗੇ ਥਾਂ ਸੌਖੀ ਹੋ ਜਾਏਗੀ ਓਏ, ਆਗੈ ਬਸਨ ਸੁਹੇਲਾ, ਔਦ ਘਟੈ, ਉਮਰ ਘੱਟ ਗਈ ਅੱਜ ਦਿਨ ਘੋਰ ਘੱਟ ਗਈ। ਮਹਾਰਾਜ ਜੀ ਨੇ ਸ਼ਬਦ ਵਰਤੇ ਨੇ, ਅੱਜ ਫਿਰ ਘਟ ਗਿਆ ਦਿਨ, ਔਦ ਘਟੈ ਦਿਨ ਸੁਰੈਣ ਆਰੇ, ਮਨ ਗੁਰਮਿਲ ਕਹਾਂ ਸੁਆਰੇ, ਇਹ ਸੰਸਾਰ ਵਿਕਾਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਕਿਵੇਂ ਪੜਚੋਲ, ਜਾਂ ਕੋ ਆਏ, ਕਾਹਦੇ ਲਈ ਆਇਆ ਮੇਰੇ ਸਰੀਰਾ, ਇਹਨੇ ਥੋੜਾ ਰਹਿ ਜਾਣਾ ਵਰਤ ਕੇ। ਜਾਂ ਕੋ ਆਏ ਸੋਈ ਵਿਖਾਜੋ, ਹਰ ਗੁਰ ਤੇ ਮਨੈ ਬਸੇਰਾ, ਐਸ ਘਰ ਚ ਜਿੱਥੇ ਬੈਠਾ ਇੱਥੇ ਇੱਕ ਦਿਨ, ਅੱਜ ਨਹੀਂ ਕੱਲ ਨਹੀਂ ਗੁਰਮੁਖੋ, ਮੈਂ ਆ ਤੁਸੀਂ ਆ, ਖਰਬਾਂ ਰੁਪਈਏ ਲਾ ਕੇ ਹਜ਼ਾਰਾਂ ਘਰ ਬਣਾ ਲਓ, ਇੱਕ ਦਿਨ ਉਸ ਘਰ ਚੋਂ ਬਾਹਰ ਕੱਢਣਾ, ਜਿੱਦਣ ਗੁਰੂ ਗੁਰੂ ਜਪ ਕੇ ਨਿੱਜ ਘਰ ਜਾਂਗੇ, ਮੌਤ ਦੀ ਤਾਕਤ ਵੀ ਨਹੀਂ ਸਾਨੂੰ ਬਾਹਰ ਕੱਢ ਸਕੇ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜ। ਇੱਥੇ ਦੋ ਸ਼ਬਦ ਆਏ ਨੇ ਜੀ, ਇੱਕ ਨਿੱਜ ਘਰ, ਇੱਕ ਮਹਿਲ। ਹਾਂਜੀ, ਨਿੱਜ ਘਰ ਮਹਿਲ ਪਾਓ ਸੁਖ ਸਹਿਜ। ਨਿੱਜ ਘਰ ਹੁੰਦਾ ਛੋਟਾ, ਮਹਿਲ ਬੜਾ ਵੱਡਾ ਹੁੰਦਾ। ਨਿੱਜ ਘਰ ਮੇਰਾ ਮਨ ਹੈ, ਮਹਿਲ ਸ਼ਬਦ ਪਰਮਾਤਮਾ ਹੈ। ਆਪਣੇ ਨਿੱਜ ਘਰ ਨੂੰ ਪਰਮਾਤਮਾ ਵਿੱਚ ਮਿਲਾ ਦੇ ਹੋਏ, ਉਸ ਘਰ 'ਚ ਗਿਆ ਹੋਇਆ ਨੂੰ ਕਦੀ ਘਰੋਂ ਨਹੀਂ ਕੱਢਿਆ ਜਾਂਦਾ। ਨਿੱਜ ਘਰ ਮਹਿਲ ਪਾਓ ਸੁਖ ਸਹਿਜੇ, ਬੋਹਰ ਨਾ ਹੋਏਗੋ ਫੇਰਾ। ਅੰਤਲੀ ਅਰਦਾਸ ਰਾਤ ਨੂੰ ਸੌਣ ਲੱਗਿਆ ਸਵੇਰੇ ਪੂਰੀ ਹੋ ਜਾਏ। ਅੰਤਰ ਜਾਮੀ, ਏਡੀ ਵੱਡੀ ਨਿਮਰਤਾ ਪਿਆਰਿਓ, ਆਪਾਂ ਤਾਂ ਸਿਰਫ ਕਵਿਤਾ ਰੂਪ 'ਚ ਪੜ੍ਹ ਰਹੇ, ਮੈਂ ਆਪਣੀ ਗੱਲ ਕਰ ਰਿਹਾ ਬਾਣੀ, ਸਵੇਰੇ ਅਸੀਂ ਹੇਠ ਕਰ ਰਹੇ ਹਾਂ ਬਾਣੀ ਪੜ੍ਹਨ ਵਾਲੇ ਨਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗ ਹੈ, ਮੋਕੋ ਕਰ ਸੰਤਨ ਕੀ ਧੂਰੇ। ਬੇਨਤੀ, ਪਹਿਲੀ ਗੱਲ ਸਵੈ ਪੜਚੋਲ, ਦੂਸਰੀ ਗੱਲ ਮੌਤ ਨੂੰ ਚੇਤੇ ਰੱਖਣਾ, ਤੀਜਾ ਰਾਤ ਨੂੰ ਸੌਣ ਲੱਗਿਆ ਸ਼ੁਕਰਾਨਾ ਜ਼ਰੂਰ ਕਰ ਦੇਈਂ, ਕਿਉਂਕਿ ਸ਼ੁਕਰਾਨੇ ਵਾਲੇ ਨਿਮਰਤਾ ਵੀ ਚਲੇ ਜਾਂਦੇ ਆ। ਪਰਮਾਤਮਾ ਤੂੰ ਆ ਦਾਤ ਦਿੱਤੀ, ਮੈਂ ਬੇਨਤੀ ਕਰਾਂਗਾ, ਖਾਲਸੇ ਦੀ ਸਚਿਆਰ ਪੁਰਖ ਦੀ ਪਹਿਲੀ ਕਾੜਤ ਜੱਤ ਪਹਾਰਾ, ਇਹਦੀ ਵਿਆਖਿਆ ਮੈਂ ਕੱਲ੍ਹ ਤੱਕ ਸਮੇਟ ਦਿਆਂਗਾ, ਆਪਾਂ ਸਿੱਖ ਸ਼ਬਦ 'ਤੇ ਆ ਜਾਂਗੇ ਅੱਗੇ। ਸਿੰਘ 'ਤੇ ਆਉਣਾ, ਫਿਰ ਖਾਲਸੇ 'ਤੇ ਆਉਣਾ। ਜੱਤ ਪਹਾਰਾ, ਆਪਣੀਆਂ ਇੰਦਰੀਆਂ ਨੂੰ ਰੋਕ, ਇਹ ਦੁਕਾਨ ਬਣਾ ਆਤਮਾ ਨੂੰ ਘੜਨ ਦੀ। ਬਾਹਰਮੁਖੀ ਅਰਥ ਹੋਣਗੇ ਸੁਨਿਆਰੇ ਦੀ ਦੁਕਾਨ, ਧੀਰਜ ਸੁਨਿਆਰ। ਜਿਹੜਾ ਧੀਰਜ ਜ਼ਿੰਦਗੀ 'ਚ ਆਉਣਾ, ਸਿਮਰਨ ਤੋਂ ਬਿਨਾਂ ਧੀਰਜ ਨਹੀਂ ਆਉਂਦਾ। ਸੁਨਿਆਰ ਵਰਗਾ ਧੀਰਜ ਰੱਖ ਜੇ ਜੀਵਨ ਘੜਨਾ। ਕਾਲੀ ਮਤ ਕਰ, ਅੱਜ ਭੱਜਿਆ ਮੈਂ ਸਾਰਾ ਗੁਟਕਾ ਪੜ੍ਹ ਦਿੱਤਾ, ਉਦੋਂ ਬਾਅਦ ਪਤਾ ਨਹੀਂ ਕਿਸੇ ਨੇ ਮਾੜਾ ਕਿਹਾ, ਉਦੋਂ ਬਾਅਦ ਵਾਹਿਗੁਰੂ ਵੀ ਨਹੀਂ ਕਿਹਾ। ਧੀਰਜ ਰੱਖ ਕੇ ਚੱਲ, ਕਿਉਂਕਿ ਜ਼ਿੰਦਗੀ ਵਿੱਚ ਧੀਰਜ ਨਾਲ ਕੁਝ ਮਿਲਦਾ। ਕਾਲੀ ਬੰਦੇ ਜ਼ਿੰਦਗੀ ਸਭ ਕੁਝ ਗਵਾ ਜਾਂਦੇ ਆ। ਧੀਰਜ ਕਿਹਦੇ ਵਰਗਾ, ਸੁਨਿਆਰ ਵਰਗਾ ਚਾਹੀਦਾ। ਇੱਕ ਨਿੱਕਾ ਜਿਹਾ ਗਹਿਣਾ ਘੜਨ ਲੱਗਿਆ ਮੀਨਾਕਾਰੀ ਕਰਦਿਆਂ ਕਈ ਕਈ ਦਿਨ ਟਕ 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 ਲਗ ਲਾਈ ਰੱਖਦਾ, ਕਦੀ ਕਾਲਾ ਨਹੀਂ ਪੈਂਦਾ, ਕਦੀ ਸੱਚੀ ਮੁੱਚੀ ਕਲਪਦਾ ਨਹੀਂ। ਮਹਾਰਾਜ ਕਹਿੰਦੇ ਸੋਨਾ ਘੜਨ ਲਈ ਸੁਨਾਰ ਵਰਗਾ ਧੀਰੇ ਚਾਹੀਦਾ ਅੰਦਰ ਘੜਨ ਦੇ ਲਈ। ਜੱਤ ਪਹਾਰਾ, ਧੀਰੇ ਸੁਨਿਆਰ, ਐਰਨ ਮਤ, ਫਿਰ ਸੁਣਿਓ, ਐਰਨ ਇੱਕ ਐਰਨ ਲੋਹੇ ਦਾ ਟੁਕੜਾ, ਉਂਝ ਗੁਰਬਾਣੀ ਵਿੱਚ ਇੱਕ ਸ਼ਬਦ ਆਰਨ ਆਇਆ, ਆਰਨ ਦਾ ਅਰਥ ਹੁੰਦਾ ਭੱਠੀ, ਜਿੱਥੇ ਲੋਹਾ ਤਪਾਉਂਦਾ ਸੀ ਲੁਹਾਰ, ਤੇ ਐਰਨ ਦਾ ਅਰਥ ਹੁੰਦਾ ਟੁਕੜਾ। ਹੁਣ ਮੱਤ ਨੂੰ ਐਰਨ ਬਣਾ, ਕਿਉਂਕਿ ਥੋੜੀ ਸੱਟ ਵੱਜੇ ਨਾ ਜ਼ਿੰਦਗੀ 'ਚ, ਬੜੇ ਬੰਦੇ ਦੇਖਿਆ ਟੁੱਟ ਜਾਂਦੇ ਆ, ਨਹੀਂ ਜੀ ਛੱਡੋ ਅੱਜ ਤੋਂ ਬਾਅਦ, ਕਈ ਤੇ ਮਹਾਰਾਜ ਨਹੀਂ ਲੜਨ ਲੱਗ ਪੈਂਦੇ ਆ, ਉਹ ਐਵੇਂ ਲੜੀ ਜਾਂਦੇ ਨੇ, ਸਮਾਜ ਤੀਰ ਛੱਡੀ ਜਾਂਦੇ, ਇਸਦਾ ਕੋਈ ਨਹੀਂ, ਮੈਂ ਗੁਰਦੁਆਰੇ ਨਹੀਂ ਜਾਣਾ, ਮੈਂ ਆਹ ਨਹੀਂ ਜਾਣਾ। ਉਹ ਗੁਰਮੁਖਾ, ਤੇਰੇ ਜਾਣ ਨਾਲ ਕੁਝ ਨਹੀਂ ਘਟਣਾ, ਤੇਰੀ ਮੱਤ ਡੋਲ ਗਈ ਹੈ, ਐਰਨ ਮੱਤ। ਵੇਦ ਹਥਿਆਰ ਗੁਰੂ ਦੇ ਗਿਆਨ ਦਾ ਹਥੌੜਾ ਹੋਵੇ। ਗੁਰਮੁਖੋ, ਜਿੰਨੀਆਂ ਮਰਜ਼ੀ ਵਿਧਾਨ ਨਾਲ ਸੱਟਾਂ ਤੁਸੀਂ ਮਾਰੀ ਜਾਓ, ਮੈਂ ਲੁਹਾਰ ਦੀ ਗੱਲ ਕਰਾਂ, ਇੰਨੀਆਂ ਸੱਟਾਂ ਵਿਧਾਨ ਆਪਾਂ ਸਮਝ ਗਏ ਨਾ, ਤੇ ਉਹ ਦੂਜਾ ਐਰਨ, ਜਿੰਨੀਆਂ ਮਰਜ਼ੀ ਲੁਹਾਰ ਸੁਨਾਰਾ ਰੋਜ਼ ਸੱਟਾਂ ਮਾਰੀ ਜਾਏ, ਰੋਜ਼ ਸੱਟਾਂ ਮਾਰੀ ਜਾਏ, ਕਦੀ ਲੰਘ ਦਿਆ ਹੋਇਆ ਨੇ ਐਰਨ ਨੂੰ ਕਿਹਾ ਕਿ ਮੈਂ ਇੰਨੀਆਂ ਸੱਟਾਂ ਨਹੀਂ ਜਰ ਸਕਦੀ, ਮੈਨੂੰ ਇੱਥੋਂ ਕੱਢੋ। ਜਿੰਨੀਆਂ ਮਰਜ਼ੀ ਸੱਟਾਂ ਵੱਜੀ ਜਾਣ, ਉਹ ਕਦੀ ਮਾਲਕ ਦਾ ਦਰ ਨਹੀਂ ਛੱਡਦੀ। ਗੁਰਮੁਖਾ, ਇਸ ਜੀਵਨ ਵਿੱਚ ਦੁੱਖ ਦੀ ਸੁੱਖ ਦੀ ਜਿਹੜੀ ਮਰਜ਼ੀ ਸੱਟ ਵੱਜੇ, ਆਪਣੀ ਮੱਤ ਨੂੰ ਐਰਨ ਦੀ ਤਰ੍ਹਾਂ ਅਡੋਲ ਰੱਖੀ, ਅਡੋਲ ਰੱਖੇਗਾ ਇਹਦੇ ਵਿੱਚੋਂ ਗਹਿਣਾ ਕੱਢਿਆ ਜਾਏਗਾ। ਐਰਨ ਮੱਤ, ਅਡੋਲ ਮੱਤ। ਵੇਦ ਹਥਿਆਰ, ਹਥਿਆਰ ਥੱਥੇ ਨੂੰ ਬਿਹਾਰੀ ਹੈ, ਐਰਨ ਮੱਤ ਵੇਦ ਹਥਿਆਰ ਭਾਉ ਖੱਲਾ ਧੌਂਕਣੀ, ਜਿਹਦੇ ਨਾਲ ਅੱਗ ਤੇਜ਼ ਕਰਦੇ ਆ। ਪਰਮਾਤਮਾ ਤੋਂ ਡਰਿਆ ਕਰੋ, ਭੈ ਚ ਰਹਿ, ਇਹ ਧੌਂਕਣੀ ਹੋਵੇ। ਭਾਉ ਖੱਲਾ ਅਗਨ ਤਪ ਤਾਓ, ਕਿਉਂਕਿ ਸੁਨਾਰ ਵੀ ਆ ਗਿਆ ਧੀਰਜ, ਦੁਕਾਨ ਪਹਾਰਾ ਆ ਗਈ ਜੱਤ ਦੀ, ਜੱਤ ਪਹਾਰਾ ਬਣ ਗਿਆ, ਮੱਤ ਦੀ ਐਰਨ ਆ ਗਈ, ਵੇਦ ਗਿਆਨ ਦਾ ਥੌੜਾ ਆ ਗਿਆ, ਭੈ ਦੀ ਧੌਂਕਣੀ ਆ ਗਈ। ਭਾਉ ਖੱਲਾ ਅਗਨ ਤਪ ਤਾਓ, ਤਪੱਸਿਆ ਦੀ ਅੱਗ ਬਾਲ, ਤਪ ਕਰ। ਕੱਲ ਮੈਂ ਇਹਦੇ ਅਰਥ ਕਰਾਂਗਾ ਅੱਗੇ ਖੁੱਲ ਕੇ, ਅਗਨ ਤਪਤਾਓ। ਹੁਣ ਅਗਲੀ ਕੰਮ ਕੀ, ਉਹ ਕੁਠਾਲੀ ਚ ਸੋਨਾ ਢਾਲਦਾ, ਭਾਂਡਾ ਪਾਓ, ਤੂੰ ਪ੍ਰੇਮ ਦਾ ਭਾਂਡਾ ਬਣਾ ਲੈ। ਗੁਰਮੁਖ, ਇਹ ਸਾਰੇ ਦ੍ਰਿਸ਼ਟਮਾਨ ਤੇ ਹੈ ਹੀ ਨਹੀਂ ਸ਼ਬਦ ਕੋਈ, ਉਂਝ ਪਹਾਰਾ ਦ੍ਰਿਸ਼ਟਮਾਨ ਨੇ, ਸੁਨਾਰ ਦ੍ਰਿਸ਼ਟਮਾਨ ਨੇ, ਹਥੌੜਾ ਦ੍ਰਿਸ਼ਟਮਾਨ ਨੇ। ਜਿਹੜੀ ਗੁਰੂ ਜੀ ਗੱਲ ਕਰ ਰਿਹਾ, ਉਹ ਮੇਰੇ ਤੁਹਾਡੇ ਅੰਦਰ ਦੀ ਕਮਾਈ ਹੈ, ਉਹ ਦ੍ਰਿਸ਼ਦਾ ਤੇ ਹੈ ਹੀ ਨਹੀਂ, ਉਹਦਾ ਸੰਬੰਧ ਹੀ ਮਨ ਨਾਲ ਹੀ ਜੀ ਸਾਰਾ। ਮੈਂ ਤਾਂ ਆਪ ਨੂੰ ਬੇਨਤੀ ਕੀਤੀ, ਅਸੀਂ ਤੁਸੀਂ ਰੋਜ਼ ਪੜ੍ਹਨੇ ਆ, ਪਰ ਸੁੱਤੇ ਨਾ ਪੜ੍ਹੀਏ। ਗੁਰਮੁਖੋ, ਬਾਣੀ ਜਾਗ ਕੇ ਪੜ੍ਹੀਏ। ਜਾਗਣ ਦਾ ਅਰਥ ਸਰੀਰ ਦਾ ਜਾਗਣਾ ਨਹੀਂ, ਸਰੀਰ ਤਾਂ ਕਈ ਸਾਲਾਂ ਦਾ ਜਾਗ ਕੇ ਪੜ੍ਹਦਾ, ਜਿੱਦਣ ਮਨ ਜਾਗਦਾ ਇੱਕ ਤੋਕੀ ਸੀਨੇ 'ਚ ਲੱਗ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਸੱਜਣਾ ਦੇਖ, ਪਾਉ ਖੱਲਾ ਅਗਨ ਤਪਤਾਓ, ਭਾਂਡਾ ਪਾਓ। ਇੱਥੇ ਖਾਲਸਾ ਪੈਦਾ ਹੋਣਾ ਜੀ, ਅੰਮ੍ਰਿਤ ਵਿੱਚੋਂ ਨਿਕਲਿਆ ਖਾਲਸਾ। ਗੁਰੂ ਸਾਹਿਬ ਨੇ ਕਿਹਾ ਇਹ ਸਚਿਆਰ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਉਹ ਕੁਛ ਹੀ ਕੀਤਾ ਜੋ ਗੁਰੂ ਨਾਨਕ ਸਾਹਿਬ 38ਵੀਂ ਪੌੜੀ 'ਚ ਦੱਸ ਕੇ ਗਏ। ਭਾਂਡਾ ਪਾਓ, ਅੰਮ੍ਰਿਤ ਤਿੱਤ ਢਾਲ। ਅੰਮ੍ਰਿਤ ਦੇ ਅਰਥ ਜੀਵਨ ਵੀ ਨੇ ਜੀ, ਅੰਮ੍ਰਿਤ ਦਾ ਅਰਥ ਨਾਮ ਵੀ ਹੈ। ਭਾਂਡਾ ਪਾਓ, ਅੰਮ੍ਰਿਤ ਤਿੱਤ ਢਾਲ। ਇੱਥੇ ਸ਼ਬਦ ਟਿਕੇਗਾ ਜੇ ਇੰਨਾ ਕਰੈਕਟਰ ਉੱਚਾ ਹੋਵੇਗਾ, ਜੇ ਨਾ ਤੇਰੀਆਂ ਅੱਖਾਂ ਕਾਬੂ 'ਚ ਨਹੀਂ, ਜੱਤ ਤੇਰੇ 'ਚ ਨਹੀਂ, ਧੀਰੇ ਤੇਰੇ 'ਚ ਨਹੀਂ, ਸੱਚੀ ਮੁੱਚੀ ਥਾਂ ਥਾਂ ਤੇ ਮੱਤ ਡੋਲਦੀ ਏ, ਮੱਤ ਸਮਝ ਤੇਰੇ ਅੰਦਰ ਅੰਮ੍ਰਿਤ ਟਿਕੇਗਾ, ਇਹ ਸੱਤ ਗੁਣ ਹੋਣਗੇ ਤੇ ਤੇਰੇ ਅੰਦਰ ਅੰਮ੍ਰਿਤ ਸੰਚਾਰ ਹੋਵੇਗਾ। ਮਹਾਰਾਜ ਕਹਿੰਦੇ ਨੇ ਭਾਂਡਾ ਪਾਓ, ਅੰਮ੍ਰਿਤ ਢਾਲ। ਕਿੱਥੇ ਜੀ ਘੜੀ ਹੈ ਸ਼ਬਦ? ਸ਼ਬਦ ਦਾ ਅਰਥ ਕਰੈਕਟਰ, ਖਾਲਸਾ ਇੱਥੋਂ ਨਿਕਲੇਗਾ। ਘੜੀ ਹੈ ਸ਼ਬਦ, ਸੱਚੀ ਟਕਸਾਲ, ਸੱਚੀ ਟਕਸਾਲ, ਗੁਰੂ ਸੰਗਤ, ਗੁਰੂ ਕਿਰਪਾ, ਘੜੀਏ ਸ਼ਬਦ, ਸੱਚੀ ਟਕਸਾਲ। ਸਤਿਗੁਰੂ ਜੀ, ਆਪ ਜੀ ਨੇ ਏਡੀ ਵੱਡੀ ਗੱਲ ਕਹਿ ਦਿੱਤੀ ਆਤਮ ਘੜਨ ਨੂੰ, ਇਹ ਆਪਣੀ ਕਮਾਈਆਂ ਨਾਲ? ਕਹਿਣ ਲੱਗੇ ਆਪਣੀ ਕਮਾਈ ਨਾਲ ਨਹੀਂ, ਨਦਰ ਮੰਗਿਆ ਕਰ, ਜਿਨ੍ਹਾਂ ਤੇ ਨਦਰ ਹੁੰਦੀ ਹੈ ਉਹਨਾਂ ਦੇ ਜੀਵਨ ਘੜਿਆ ਜਾਂਦਾ ਹੈ। ਭਾਂਡਾ ਪਾਉ, ਅੰਮ੍ਰਿਤ ਢਾਲ, ਘੜੀਏ ਸ਼ਬਦ, ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਖਾਲ। ਜਿਨ੍ਹਾਂ ਤੇ ਉਹਦੀ ਕਿਰਪਾ ਹੋਵੇ, ਸੱਚਮੁੱਚ ਉਹਨਾਂ ਨੂੰ ਇਹ ਦਾਤ ਮਿਲਦੀ ਹੈ। ਸਾਧ ਸੰਗਤ ਜੀ, ਅੱਜ ਮੈਂ ਸ਼ੁਰੂਆਤ ਕੀਤੀ ਹੈ, ਕੱਲ੍ਹ ਨੂੰ ਆਪਾਂ ਇਸ ਤੋਂ ਇਹਦੀ ਥੋੜ੍ਹੀ ਜਿਹੀ ਵਿਆਖਿਆ ਕਰਾਂਗੇ, ਕਿਉਂਕਿ ਅੱਗੇ ਭਾਈ ਨੰਦ ਲਾਲ ਸਾਹਿਬ ਦੇ ਬੋਲਾਂ 'ਚ ਇਹਨੇ ਰਿਪੀਟ ਹੋਣਾ ਹੈ। ਉਸ ਤੋਂ ਬਾਅਦ ਸਿੱਖ ਕੌਣ ਹੈ? ਕੌਣ ਹੈ ਗੁਰਸਿੱਖ? ਐਵੇਂ ਹੁਣ ਮੇਰੇ ਵਰਗਾ ਤੁਰੀ ਜਾਏ ਤੇ ਇਹ ਕਹਿ ਜਾਏ ਗੁਰੂ, ਅਸੀਂ ਕਹਿੰਦੇ ਹਾਂ, ਵੇਖੋ ਐਵੇਂ ਨੰਬਰ ਬਣਾਈ ਜਾਂਦੇ ਹਾਂ। ਮਹਾਰਾਜ ਸਾਨੂੰ ਕਹਿ ਗਿਆ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ। ਗੁਰਮੁਖੋ, ਪਹਿਲੀਆਂ ਤੁਕਾਂ ਤਾਂ ਪੜ੍ਹੀਏ, ਸਾਸ ਗ੍ਰਾਸ ਨਾਮ ਚੱਲਦਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਚੇਤੇ ਹੁੰਦਾ। ਮੈਂ ਆਪਣੀ ਗੱਲ ਕਰ ਰਿਹਾ, ਕਿਉਂਕਿ ਲਫ਼ਜ਼ਾਂ ਨੂੰ ਆਪਣੇ ਸਰੀਰਾਂ ਨਾਲ ਜੋੜ ਕੇ ਅਰਥ ਨਾ ਕਰੀਏ, ਜੀਵਨ ਨੂੰ ਜੋੜ ਕੇ ਵੇਖੀਏ। ਸਰੀਰ ਕੁਝ ਯੋਜ ਕਰ ਰਿਹਾ, ਸਤਿਗੁਰੂ ਕਿਰਪਾ ਕਰੇ ਅੱਜ ਇੰਨੀਆਂ ਬੇਨਤੀਆਂ ਸਵੀਕਾਰ ਕਰਿਓ। ਆਓ ਜੀ, ਮੈਂ ਟਾਈਮ ਥੋੜ੍ਹਾ ਰੱਖਿਆ ਨਾਮ ਜਪਣ ਲਈ, ਬਾਕੀ ਤਾਂ ਸਾਰੀਆਂ ਗੱਲਾਂ ਨੇ ਜੀ ਸਾਰੇ। ਹਾਂ, ਬੇਨਤੀ ਜੇ ਉਂਝ ਮੈਂ ਨਹੀਂ ਕਹਿੰਦਾ ਵੀ ਮੈਂ ਵੈਨਕੂਰ ਕਥਾ ਕਰ ਰਿਹਾ ਸੀ, ਮੈਂ ਪਹਿਲਾਂ ਕਹਿੰਦਾ ਜਿੰਨਾ ਜਾਣਾ ਜਾਓ। ਹਾਂਜੀ, ਉਹਦੇ ਸਿੰਘ ਆਇਆ, ਭਾਈ ਸਾਹਿਬ ਜੀ ਲੋਕੀ ਸੰਗਤ ਇਕੱਠੀ ਕਰਦੇ ਨਾਮ ਜਪਣ ਲਈ, ਤੁਸੀਂ ਛੁੱਟੀ ਦੇਣੀ, ਜਾਓ। ਮੈਂ ਨਹੀਂ ਹੁਣ ਕਹਿੰਦਾ ਜਾਓ, ਪਰ ਆਓ ਸਾਰੇ ਕਿਰਪਾ ਕਰੋ ਆਪਾਂ ਥੋੜ੍ਹਾ ਜਿਹਾ ਨਾ ਜੀ। ਗੁਰਮੁਖੋ ਸ਼ਬਦ ਨੇ ਕਿਰਪਾ ਕਰਨੀ ਜੇ, ਨਾਮ ਨੇ ਕਿਰਪਾ ਕਰਨੀ ਹੈ। ਮੈਂ ਅੱਜ ਥੋੜ੍ਹਾ ਜਿਹਾ ਬੇਸ ਬਣਾ ਲਿਆ, ਭੂਮਿਕਾ ਆਪਣਾ ਸਾਂਝੀ ਕਰ ਲਈ, ਕਰੋ ਕਿਰਪਾ ਸਾਰੇ ਜੀ। ਦੇਖੋ ਬਸ ਇਹੀ 5-7 ਮਿੰਟ 10 ਪੂਰੇ ਕਾਪਾਂ ਗੱਡ ਕੇ ਲਾ ਦਈਏ ਨਾ ਜੀ, ਅਤੇ ਇਸ ਤੋਂ ਬਾਅਦ ਇੱਕ ਯਤਨ ਕਰੀਏ ਬਾਹਰ ਨਿਕਲ ਕੇ ਚੰਚਲ ਤਾਈ 'ਚ ਹੱਸੀਏ ਨਾ। ਇਹ ਭਾਂਡੇ ਜੇ ਪੈ ਗਿਆ ਨਾ, ਲੰਗਰ ਛਕਣਾ ਚੁੱਪ ਕਰਕੇ ਛਕੀਏ, ਗੱਡੀ 'ਚ ਬਹੀਏ ਅਤੇ ਯਤਨ ਕਰੀਏ ਘਰ ਦੇ ਮੰਜੇ ਤੱਕ ਪਹੁੰਚੇ ਆਪਾਂ ਗੁਰੂ ਗੁਰੂ ਜਪਦੇ ਜਾਣ। ਮੇਰੀ ਬੇਨਤੀ, ਕੋਈ ਦਿਨ ਮੰਨ ਲਓ, ਜਿੰਨੇ ਦਿਨ ਆਪਾਂ ਵਿਸਾਖੀ ਦਾ ਦਿਨ ਮਨਾ ਰਹੇ ਹਾਂ, ਇੰਨੇ ਕੁ ਪਲੀਜ਼ ਮੰਨ ਲਓ, ਜੇ ਤੁਹਾਡਾ ਕੁਝ ਘਟਿਆ ਤਾਂ ਮੈਂ ਸੱਚੀ ਮੁੱਚੀ ਦੇਣਦਾਰ ਹੋਵਾਂਗਾ, ਕਿਉਂਕਿ ਆਪਾਂ ਖੀਰ ਬਣਾ ਕੇ ਸਵਾਹ ਨਹੀਂ ਪਾਣੀ ਫੁਰਨਿਆਂ ਦੀ।